वाहेगुरु जी की फतेह।
चक्र चैन अर भरन जात अर पात नैन देहे, रूप रंग अर रेख भेख को कह न सकत केहे, अचल मूरत अनुभव प्रकाश अमित तोज कहि जाय। कोट इंद्र इंद्रान साहिब साहान गिणि जाय, त्रिभुवन महीप सुरनर असुर नेत नेत बंत्रन कहत, त्वय सर्वनाम कथय कवन, कर्म नाम वर्णन सुमत, दोहरा सगल द्वार को शाड कह, गहो तुहारो द्वार बाहे गहे की लाज अस, गोविंद दास तुहार। मुख उचरे शास्त्र खाट पिंग गिरन चढ़ जाए, अंध लखै बद्रो सुनै जौ काल कृपा कराए, कहाँ तुच्छ प्रबुद्ध हमारी वर्ण सके महिमा जी तिहारी, हम न सकत कर सेवत तुम्हारी, आप ले हो तुम कथा सुधारी।
सतनाम श्री वाहे गुरु जी। मद पार छंद त्रै प्रसाद, मुन मन प्रणाम गुणगन मुदाम, अरबर अगंज हर नर परपंज।
मुन मन प्रणाम गुणगन मुदाम, अरबर अगंज हर नर परपंज। वाहेगुरु जी का खालसा, वाहेगुरु जी की फतेह। गुरु के साथ जी नवा जी साह संग जी, सतगुरु साहब जी के पवित्र चरणों में जुड़ के रबी बाणी के कीर्तन का आनंद, गुरु के संगतान सतगुरु जी की कृपा का सदका प्राप्त हो रहा है। सतगुरु साहब सच्चे पातशाह सतगुरु की कृपा का सदका जाप साहब जी की पवित्र बाणी की कथा जो चल रही है, सतगुरु साहब कृपा करके जिवें जाप साहब की बाणी द्वारा बख्शी करते ने, संगत श्रवण करो।
मद पार छंद त्रै प्रसाद,
सच्चे पातशाह मद पार छंद उच्चारण करके, मद ना हुंदा सेंटर, मद भार सेंटर विच भार दे के जदों बोलना है छंद नूं, सेंटर वाला लफ्ज़ थोड़ा जोड़ना, जिस तरह पंक्ति दे पिछले सिरे जाके बोलन वाले हेक लाउंदे ने, उस तरह इहदे सेंटर विच भार दे के। सतगुरु जी कहिंदे आ इह मद भार छंद जिहड़ा है सच्चे पातशाह तो यह प्रसाद वाहेगुरु तुहाडी कृपा दे नाल लिख रहे हां, उच्चारण कर रहे हां।
मन मन प्रणाम,
महाराज कहिंदे मन मन प्रणाम, जिस तरह मन मन इस तरह बोलना, मन मन प्रणाम। हे मुनि लोग वाहेगुरु जी आप जी नूं मन करके प्रणाम नमस्कार करते ने, मुनि लोग मन करके, मन करके जुड़ के ध्यान टका के तुहाडे चरणां दा इस वाहेगुरु जी तुहानू नमस्कार करते हैं। गुण गन मुदाम, आप जी मुदाम हमेशा गन समूह गुणा दे मालक हो वाहेगुरु जी, आप हमेशा वास्ते समुचे गुणा दे मालक हो।
अर बर अगंज,
अर ना हुंदा दुश्मना दा, बर बल करके अगंज कट्टन तो रहत हो, तुसी जिन्ने मर्जी बर वाले ताकत वाले दुश्मन हो, दुश्मना दे बल करके आप कट्टन तो रहत हो वाहेगुरु जी।
हर नर पर पंज,
हर नर पुरश पर विशेष करके पंज नास करन वाले, जे आप जी हर नर ਪਰ ਨਰਸਿੰਘ ਅਵਤਾਰ ਸਰੂਪ ਆਪ ਨਰਸਿੰਘ ਆਦਿ ਰੂਪ ਧਾਰਨ ਵਾਲੇ ਆਪ ਹੋ ਅਤੇ ਪ੍ਰਭੰਜ ਨਾਸ ਤੋਂ ਰਹਿਤ ਹੋ ਜੀ, ਪਰ ਵਿਸ਼ੇਸ਼ ਕਰੇ ਪੰਜ ਭੰਜਣ ਤੋਂ ਨਾਸ ਤੋਂ ਰਹਿਤ ਹੋ ਤੁਸੀਂ ਜਾਂ ਪਰ ਪਰੇ ਹੋ ਪੰਜ ਭੰਜਣ ਤੋਂ ਨਾਸ ਹੋਣ
ਤੋਂ
ਅਣਗਣ ਪ੍ਰਣਾਮ ਅਣਗਿਣਤ ਜੀ ਪ੍ਰਣਾਮ ਕਰਦੇ ਨੇ ਆਪ ਜੀ, ਨਮਸਕਾਰਾਂ ਕਰਦੇ ਹਨ। ਅਨੇਕਾਂ ਮੁਨੀ ਮਨ ਵਿਚ ਹੀ ਸਲਾਮ ਸਿੱਧਾ ਕਰਦੇ ਆਪ ਜੀ ਨੂੰ।
ਹਰ
ਨਰ ਅਖੰਡ ਹਰ ਨਰ ਪੁਰਸ਼ ਨੂੰ ਹਰ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਜੋ ਆ ਜਾਂ ਹਰ ਨਰ ਜੋ ਨਰਸਿੰਘ ਆਦਿਕ ਅਵਤਾਰਾਂ ਨੂੰ ਧਾਰਨ ਵਾਲਾ ਪਰਮੇਸ਼ਰ ਅਖੰਡ ਤੇ ਆਪ ਕੱਟਣ ਤੋਂ ਰਹਿਤ ਹੋ ਤੁਸੀਂ, ਐਸੇ ਅਵਤਾਰਾਂ ਦੇ ਵਿੱਚ ਸ਼ਕਤੀ ਰੂਪ ਵੀ ਆਪ ਹੋ ਤੁਸੀਂ ਹੇ ਪਰਮੇਸ਼ਰ, ਉਹਨਾਂ ਦੇ ਵਿੱਚ ਵੀ ਆਪ ਜੀ ਦੀ ਸ਼ਕਤੀ ਹੈ, ਉਹ ਰੂਪ ਵੀ ਤੁਸੀਂ ਆਪ ਧਾਰਦੇ ਹੋ। ਇਸ ਕਰਕੇ ਹਰ ਨਰ ਅਖੰਡ ਹਰ ਹਰ ਇੱਕ ਹਰ ਨਰ ਮਨੁੱਖਾਂ ਨੂੰ ਹੇ ਪਰਮੇਸ਼ਰ ਜਾਂ ਉਹਨਾਂ ਦੇ ਕੱਟਣ ਤੋਂ ਰਹਿਤ ਹੋ ਤੁਸੀਂ, ਆਪ ਜੀ ਦਾ ਐਸਾ ਸਰੂਪ ਆ ਜਿਹੜਾ ਕੱਟਿਆ ਨਹੀਂ ਜਾ ਸਕਦਾ। ਆਪ ਜੀ ਵਰਨਾ ਸ੍ਰੇਸ਼ਟ ਪੁਰਸ਼ਾਂ ਨੂੰ ਅਮੰਡ ਬਹੁਤ ਸਜਾਉਣ ਵਾਲੇ ਜੀ, ਜਿਹੜੇ ਸ੍ਰੇਸ਼ਟ ਮਨੁੱਖ ਨੇ ਉਹਨਾਂ ਤੇ ਬਖਸ਼ਿਸ਼ ਕਰਕੇ ਹੈ ਤੇ ਤੁਸੀਂ ਮਾਲਕ ਸਾਰੀ ਸ੍ਰਿਸ਼ਟੀ ਦੇ ਸਗਲ ਸ੍ਰਿਸ਼ਟ ਕੋ ਧਰੀ ਕਹਿਜੈ ਜਨ ਕਾ ਅੰਗ ਨਰਾਰੋ, ਹੈ ਤੇ ਮਾਲਕ ਸਾਰੀ ਸ੍ਰਿਸ਼ਟੀ ਦੇ ਪਰ ਆਪਣੇ ਜਨ ਸੇਵਕ ਜਿਹੜੇ ਨੇ ਸ੍ਰੇਸ਼ਟ ਪੁਰਸ਼ ਜਿਹੜੇ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਅੰਗ ਪੱਖ ਕਰਨ ਵਾਲੇ
ਹੋ।
ਪਰਮੇਸ਼ਰ ਅਨੁਭਵ ਅਨਾਸ ਅਨਾਸ ਸੱਚੇ ਅਥਵਾ ਯਥਾਰਥ ਅਨੁਭਵ ਯਥਾਰਥ ਗਿਆਨ ਦੇ ਮਾਲਕ ਹੋ ਤੁਸੀਂ।
ਮਨ ਪ੍ਰਕਾਸ਼
ਦੁਨੀਆਂ ਦੇ ਮਨ ਵਿੱਚ ਮਨ ਪ੍ਰਕਾਸ਼ ਜੇ ਮੁਨੀਆਂ ਦੇ ਮਨ ਵਿੱਚ ਪ੍ਰਕਾਸ਼ ਕਰਨ ਵਾਲੇ ਤੁਸੀਂ ਹੋ, ਜਿਹੜੇ ਮੁਨੀ ਆਪ ਜੀ ਦਾ ਧਿਆਨ ਧਰਦੇ ਨੇ ਉਹਨਾਂ ਚ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਆਪ ਹੋ ਵਾਹਿਗੁਰੂ ਜੀ। ਵਾਹਿਗੁਰੂ ਜੀ
ਅਨਸ਼ਿਜ ਅੰਗ
ਇਹ ਪਰਮੇਸ਼ਰ ਅਨਸ਼ਿਜ ਅੰਗ ਤੇਰਾ ਅੰਗ ਸਰੀਰ ਅਨਸ਼ਿਜ ਨਾਸ ਤੋਂ ਰਹਿਤ ਆ, ਭਾਵ ਤੁਹਾਨੂੰ ਕੋਈ ਕੱਟਣ ਵਾਲਾ ਨੀ, ਆਪ ਪਰਮੇਸ਼ਰ ਨਾਸ ਤੋਂ ਰਹਿਤ ਹੋ ਸਦੈਵੀ ਹੋ ਆਪ ਜੀ।
ਆਸਨ ਅਪੰਗ
ਜੀ ਦਾ ਆਸਨ ਜਿਹੜਾ ਇਹ ਸਿੰਘਾਸਨ ਅਪੰਗ ਅਡੋਲ ਰਹਿਣ ਵਾਲਾ ਸਰੂਪ ਰੂਪੀ ਆਸਨ, ਇਹੋ ਆਸਨ ਨਹੀਂ, ਰਾਜਾ ਮਹਾਰਾਜਾ ਦੇ ਸਿੰਘਾਸਨ ਬਣੇ ਤੇ ਨਾਸ ਹੋ ਗਏ, ਰਾਜਧਾਨੀਆਂ ਗਰਕ ਹੋ ਗਈਆਂ, ਕਦੇ ਰਾਜਧਾਨੀ ਕਿਤੇ ਕਦੇ ਕਿਤੇ, ਕਦੇ ਸਿੰਘਾਸਨ ਬਣ ਗਿਆ ਕਦੇ ਟੁੱਟ ਗਿਆ, ਨਸ਼ਟ ਹੋ ਗਿਆ ਬਰਬਾਦ ਹੋ ਗਿਆ, ਪਰ ਵਾਹਿਗੁਰੂ ਪਰਮੇਸ਼ਰ ਤੁਹਾਡਾ ਜਿਹੜਾ ਸਿੰਘਾਸਨ ਆ ਸਦਾ ਅਡੋਲ ਹੈ, ਆਸਨ ਅਪੰਗ ਭੰਗਣ ਤੋਂ ਰਹਿਤ ਆ ਨਾਸ ਤੋਂ ਰਹਿਤ ਹੈ, ਆਪ ਜੀ ਦਾ ਸਿੰਘਾਸਨ ਅਡੋਲ ਹੈ।
ਉਪਮਾ ਅਪਾਰ
ਤੇਰੀ ਉਪਮਾ ਅਪਾਰ ਪਹੁੰਚ ਤੋਂ ਪਰੇ ਹੈ ਜੀ,
ਗਤ ਮਿਤ ਉਦਾਰ
ਆਪ ਜੀ ਦੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਬਹੁਤ ਉਦਾਰ ਸ੍ਰੇਸ਼ਟ ਹੈ ਹੇ ਵਾਹਿਗੁਰੂ।
ਜਲ ਥਲ ਅਮੰਡ
ਜਲਾਂ ਥਲਾਂ ਨੂੰ ਤੂੰ ਆਪ ਵਿਸ਼ੇਸ਼ ਕਰਕੇ ਮੰਡ ਰਚਣ ਵਾਲਾ ਹੈ, ਜਲ ਥਲ ਸਾਰੇ ਆਪ ਜੀ ਤੋਂ ਬਣੇ ਹਨ ਵਾਹਿਗੁਰੂ।
ਦਿਸ ਵਿਸ ਅਪੰਡ
ਦਿਸ ਵਿਸ ਦਿਸ਼ਾ ਉਪਦਿਸ਼ਾ ਇਸੇ ਤਰ੍ਹਾਂ ਦਿਸ ਵਿਸ ਅਪੰਡ ਦਿਸ਼ਾ ਵਿਸ਼ੇ ਭੰਡੀ ਤੋਂ ਰਹਿਤ ਹੈ, ਤੇਰੇ ਕੋਈ ਭੰਡੀ ਨਹੀਂ ਕਰ ਸਕਦਾ, ਇਹ ਨਹੀਂ ਕੋਈ ਤੇਰੇ ਕੋਈ ਨਰਾਦਰੀ ਕਰੇ ਉਹਦੀ ਕੋਈ ਭੰਡੀ ਕਰੇ, ਪਰਮੇਸ਼ਰ ਦੀ ਕੋਈ ਨਿੰਦਿਆ ਕਰੇ ਨਿੰਦਿਆ ਕਰ ਉਹਦੀ ਭੰਡੀ ਹੋ ਜਾਵੇ, ਲੋਕ ਸ਼ਰਮਾ ਨੂੰ ਹਰ ਜਾਣ, ਐਸੀ ਕੋਈ ਗੱਲ ਨਹੀਂ, ਤੂੰ ਪਰਮੇਸ਼ਰ ਭੰਡੀ ਤੋਂ ਰਹਿਤ ਹੈ, ਤੇਰੀ ਕੋਈ ਭੰਡੀ ਨਹੀਂ ਕਰ ਸਕਦਾ।
ਜਲ ਥਲ ਮਹੰਤ
ਜਲਾਂ ਥਲਾਂ ਵਿੱਚ ਤੂੰ ਮਹੰਤ ਪੂਜਣ ਯੋਗ ਹੈ, ਜਲਾਂ ਵਿੱਚ ਵੀ ਥਲਾਂ ਵਿੱਚ ਵੀ ਤੂੰ ਪੂਜਿਆ ਜਾਂਦਾ ਹੈ।
ਦਿਸ ਵਿਸ ਬੇਅੰਤ
ਹੇ ਵਾਹਿਗੁਰੂ ਪਰਮੇਸ਼ਰ ਸਭ ਦਿਸ਼ਾ ਉਪਦਿਸ਼ਾ ਸਾਰੇ ਸਥਾਨਾਂ ਤੇ ਉੱਤਰ ਪੂਰਬ ਦੱਖਣ ਪੱਛਮ ਤੇ ਚਾਰੇ ਕੋਲ ਧਰਤੀ ਵੱਲ ਆਕਾਸ਼ ਵੱਲ ਦਸੋਂ ਦਿਸ਼ਾ ਜਿਹੜੀਆਂ ਨੇ, ਸੋ ਚਾਰ ਦਿਸ਼ਾ ਤੇ ਉਹਨਾਂ ਦੇ ਸੈਂਟਰ ਵਾਲੇ ਹਿੱਸੇ ਉਪ ਦਿਸ਼ਾ ਤੇ ਧਰਤੀ ਤੇ ਆਕਾਸ਼ ਵੱਲ ਦਸੋਂ ਦਿਸ਼ਾ ਵਿੱਚ ਪਾ ਸਾਰੀਆਂ ਦਿਸ਼ਾ ਤੇ ਉਪ ਦਿਸ਼ਾ ਦੇ ਵਿੱਚ ਤੂੰ ਪੂਜਣ ਯੋਗ ਹੈ, ਪੂਜਿਆ ਜਾ ਰਿਹਾ ਹੈ।
ਅਨੁਭਵ ਅਨਾਸ
ਇਹ ਪਰਮੇਸ਼ਰ ਸਾਰਿਆਂ ਚ ਸਾਰੇ ਦਿਸ਼ਾ ਦੇ ਵਿੱਚ ਦਿਸ ਵਿਸ ਬੇਅੰਤ ਸਾਰੇ ਤੇ ਬੇਅੰਤ ਰੂਪ ਵਿੱਚ ਐਸੇ ਸਰੂਪ ਵਿੱਚ ਵਰਤ ਰਿਹਾ, ਅਨੁਭਵ ਅਨਾਸ ਤੇਰਾ ਅਨੁਭਵ ਨਾਸ ਤੋਂ ਰਹਿਤ ਹੈ ਵਾਹਿਗੁਰੂ ਜੀ।
ਤ੍ਰਿਤ ਧਰ ਤੁਰਾਸ
ਧੀਰਜ ਨੂੰ ਧਾਰਨ ਵਾਲਾ ਹੈ ਪਰਮੇਸ਼ਰ, ਤੂੰ ਧਰਤੀ ਨੂੰ ਵੀ ਧੀਰਜ ਦੇਣ ਵਾਲਾ ਹੈ, ਤੁਰਾਸ ਆਸਰਾ ਰੂਪ ਹੈ ਧਰਤੀ ਦਾ
ਆ ਜਾਨ ਬਾਹ
ਜਾਂ ਤਰਾਸ ਦਾ ਉੱਥੇ ਵੀ ਹੁੰਦਾ ਧੁਰ ਤੋਂ ਪਾਪ ਆਦਿ ਕਾਲ ਤੋਂ ਪਰਮੇਸ਼ਰ ਜਿਹਦਾ ਮੁੱਢ ਬਾਰੇ ਕੋਈ ਕਹਿ ਨਹੀਂ ਸਕਦਾ ਕਦੇ ਤੋਂ ਕਦੋਂ ਤੋਂ ਹੈ ਤੂੰ ਜਾਂ ਧਰਤੀ ਨੂੰ ਧੀਰਜ ਦੇਣ ਵਾਲਾ ਆਦਿ ਤੋਂ ਤੂੰ ਆਪ ਹੀ ਹੈ ਅਜਾਨ ਬਾਹ ਇਸ ਤਰ੍ਹਾਂ ਕਹਿਣ ਅਜਾਨ ਬਾਹ ਲੰਮੀਆਂ ਬਾਹ ਅਜਾਨ ਦਾ ਜਾਨ ਹੁੰਦਾ ਗੋਡੇ ਆਪ ਜੀ ਗੋਡਿਆਂ ਤੱਕ ਲੰਮੀਆਂ ਬਾਹਾਂ ਵਾਲੇ ਬਹੁਤ ਸ਼ਕਤੀਸ਼ਾਲੀ ਜਾਂ ਅਜਾਨ ਆਉਣ ਜਾਣ ਤੋਂ ਰਹਿਤ ਬਾਹ ਸਭ ਦਾ ਪ੍ਰੇਰਕ ਹੈ ਵਾਹਿਗੁਰੂ ਪਰਮੇਸ਼ਰ
ਏਕੈ ਸਦਾ ਹੋ
ਹਮੇਸ਼ਾ ਏਕੇ ਅਦਵੈ ਸਰੂਪ ਆਪਣੇ ਆਪ ਨੂੰ ਏਕੇ ਸਦਾ ਹੋ ਆਪ ਪਰਮੇਸ਼ਰ ਇੱਕੋ ਸਦਾਉਣ ਵਾਲੇ ਜੇ ਤੁਸੀਂ ਜੇ ਇੱਕ ਓਅੰਕਾਰ ਸਤਿਗੁਰੂ ਜੀ ਨੇ ਰੱਬੀ ਬਾਣੀ ਦੇ ਆਦਿ ਵਿੱਚ ਇਸੇ ਕਰਕੇ ਇੱਕ ਓਅੰਕਾਰ ਲਿਖਣਾ ਕੀਤਾ ਦੋ ਓਅੰਕਾਰ ਨਹੀਂ ਲਿਖੇ ਤਿੰਨ ਓਅੰਕਾਰ ਨਹੀਂ ਲਿਖੇ ਚਾਰ ਓਅੰਕਾਰ ਨਹੀਂ ਲਿਖੇ ਪੰਜ ਨਹੀਂ ਛੇ ਨਹੀਂ ਕੇਵਲ ਏਕਾ ਪਾ ਕੇ ਸੱਚੇ ਪਾਤਸ਼ਾਹ ਜੀ ਨੇ ਐਸਾ ਵਾਚਕ ਬਣਾ ਦਿੱਤਾ ਕਿ ਇੱਕ ਸਦਾ ਹੋ ਉਹ ਵਾਹਿਗੁਰੂ ਜੀ ਇੱਕ ਨੇ ਓਅੰਕਾਰ ਸੁਧਰੇ ਪ੍ਰਕਾਸ਼ ਨੇ ਵਾਹਿਗੁਰੂ ਜੀ ਆਪਣੇ ਆਪ ਨੂੰ ਇੱਕ ਸਦਾ ਹੋ ਸਦਾਉਣ ਵਾਲਾ ਹੈ ਤੂੰ
ਓਅੰਕਾਰ ਆਦਿ
ਓਅੰਕਾਰ ਆਦਿਕ ਸਾਰਿਆਂ ਦਾ ਪ੍ਰਕਾਸ਼ ਓਅੰਕਾਰ ਹੁੰਦਾ ਪ੍ਰਕਾਸ਼ ਸਾਰਿਆਂ ਦਾ ਸਾਰੇ ਪ੍ਰਕਾਸ਼ ਦੇਣ ਵਾਲਾ ਓਅੰਕਾਰ ਆਦਿ ਆਦਿ ਕਾਰਨ ਸਰੂਪ ਹੈ ਸਾਰਿਆਂ ਦਾ ਸਾਰਿਆਂ ਦਾ ਕਾਰਨ ਰੂਪ ਰੂਪ ਹੋ ਕੇ ਤੇਰੇ ਤੋਂ ਰਚਨਾ ਹੋਈ ਹੈ ਤੂੰ ਐਸਾ ਹੈ ਪਰਮੇਸ਼ਰ
ਕਥਨੀ ਅਨਾਦ
ਤੇਰੀ ਕਥਨੀ ਬਾਣੀ ਜਿਹੜੀ ਆ ਨਾ ਅਨਾਦ ਆਦਿ ਤੋਂ ਰਹਿਤ ਆ ਇਸੇ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰੱਬੀ ਬਾਣੀ ਨੂੰ ਤੁਰਕੀ ਬਾਣੀ ਆਈ ਤੇ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨਾ ਹਰਨਾਨਕ ਸਾਜ ਵਖਾਨਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਲਾ ਕਰੀ ਗਿਆਨ ਵੇਲਾ ਲੋ ਜਿਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਵੱਲੋਂ ਬਾਣੀ ਆ ਰਹੀ ਹੈ ਜਨਮ ਸਾਖੀ ਨੂੰ ਪੜ੍ਹ ਕੇ ਵੇਖੀਏ ਪੁਰਾਣੇ ਸਮੇਂ ਚ ਜਨਮ ਸਾਖੀ ਦੀ ਕਥਾ ਆਮ ਪਿੰਡਾਂ ਵਿੱਚ ਹੁੰਦੀ ਸੀ ਲੋਕ ਗੁਰਦੁਆਰੇ ਵਿੱਚ ਜਨਮ ਸਾਖੀ ਪੜ੍ਹਦੇ ਸਨ ਸਿਆਣਿਆਂ ਬਜ਼ੁਰਗਾਂ ਸੰਗਤ ਨੇ ਸੁਣਨਾ ਬਹੁਤਿਆਂ ਘਰਾਂ ਵਿੱਚ ਵੀ ਜਨਮ ਸਾਖੀਆਂ ਹੁੰਦੀਆਂ ਸੀ ਸਿਆਣਿਆਂ ਬਜ਼ੁਰਗਾਂ ਨੇ ਪੜ੍ਹਨਾ ਜਾਂ ਕਿਸੇ ਨੂੰ ਬੁਲਾ ਕੇ ਪੜ੍ਹਾਉਣਾ ਸੁਣਨਾ ਜਿੱਥੇ ਵੀ ਸੱਚੇ ਪਾਤਸ਼ਾਹ ਸਤਿਗੁਰਾਂ ਬਾਣੀ ਦੀ ਬਖਸ਼ਿਸ਼ ਕੀਤੀ ਹੈ ਇਹ ਨਹੀਂ ਕਿਹਾ ਮਰਦਾਨਾ ਅਸੀਂ ਬਾਣੀ ਉਚਾਰਨ ਲੱਗੇ ਹਾਂ ਅਸੀਂ ਬਾਣੀ ਬੋਲਣ ਲੱਗੇ ਹਾਂ ਕੇਵਲ ਇਹੋ ਵਚਨ ਆਉਂਦੇ ਮਰਦਾਨਾ ਰਬਾਬ ਵਜਾਓ ਬਾਣੀ ਆਈ ਹੈ ਤੇ ਪੰਜਵੇਂ ਪਾਤਸ਼ਾਹ ਪ੍ਰਤੱਖ ਕਿਹਾ ਧੁਰਕੀ ਬਾਣੀ ਆਈ ਸਤਿਗੁਰੂ ਜੀ ਆਪ ਆਪਣੇ ਮੁਬਾਰਕ ਰਸਨਾ ਤੋਂ ਕਹਿੰਦੇ ਜੈ ਸਿੰਘ ਮੈਂ ਆਵੇ ਖਸਮ ਕੀ ਬਾਣੀ ਤੈਸਲਾ ਕਰੀ ਗਿਆਨ ਵੇ ਲਾ ਲੋ ਕਬੀਰ ਸਾਹਿਬ ਕਹਿੰਦੇ ਨੇ ਦੁਨੀਆਂ ਦੇ ਲੋਕ ਪਤਾ ਸੀ ਕਬੀਰ ਸਾਹਿਬ ਨੂੰ ਕਿਹਾ ਹਜੇ ਚੁੰਚ ਗਿਆਨੀ ਵੀ ਜੰਮਣੇ ਆ ਉਹਨਾਂ ਨੇ ਜਨਮ ਲੈਣਾ ਗੁਰਬਾਣੀ ਤੇ ਕਿੰਤੂ ਪ੍ਰੰਤੂ ਕਰੋ ਕਈ ਵਾਰ ਸਾਡੇ ਭੁੱਲੜ ਵੀਰ ਕਹਿਣ ਲੱਗ ਪਏ ਤੇ ਗੁਰੂ ਨਾਨਕ ਦੇਵ ਦੀ ਕਵਿਤਾ ਗੁਰੂ ਅੰਗਦ ਦੇਵ ਜੀ ਇਹ ਉਹ ਕਵੀ ਸਨ ਪੋਇਟ ਸਨ ਕਬੀਰ ਸਾਹਿਬ ਕਹਿੰਦੇ ਲੋਕ ਜਾਣੇ ਕਿ ਉਹ ਗੀਤ ਹੈ ਵੀ ਇਹ ਤੋਂ ਬ੍ਰਹਮ ਵਿਚਾਰ ਦੁਨੀਆਂ ਦੇ ਲੋਕ ਸਮਝਦੇ ਇਹ ਗੀਤ ਜਾਂ ਕਵਿਤਾ ਹੈ ਕੋਈ ਛੰਦਾਬੰਦੀ ਕੀਤੀ ਹੈ ਇਹ ਬ੍ਰਹਮ ਦੇ ਵਿਚਾਰ ਆ ਫਿਰ ਇਹਦਾ ਅਰਥ ਕੱਢ ਕੇ ਕਹਿ ਦਿੱਤਾ ਜੀ ਇਹਦੇ ਵਿਚਾਰਨ ਵਾਸਤੇ ਆ ਇੱਥੇ ਵਿਚਾਰ ਨਿਧਿਆਸਨ ਦਾ ਵਿਸ਼ਾ ਨਿਧਿਆਸਨ ਉਸ ਵਿਚਾਰ ਨੂੰ ਨਹੀਂ ਕਿਹਾ ਜਾਂਦਾ ਜਿਵੇਂ ਆਪਾਂ ਕੋਈ ਸਿਆਸੀ ਬੰਦੇ ਜਾਂ ਕੋਈ ਧਾਰਮਿਕ ਧਰਮ ਤੇ ਸਿਆਸਤ ਦੀ ਵੱਖਰੀ ਗੱਲ ਤੇ ਕੋਈ ਪਰਮੇਸ਼ਰ ਹੀ ਆ ਕੋਈ ਸਮਝਾ ਦੇਵੇ ਕਿਸੇ ਨੂੰ ਬਹਿ ਕੇ ਵਿਚਾਰ ਕਰ ਲਈਏ ਉਹਦਾ ਮਤਲਬ ਇਹ ਹੁੰਦਾ ਵੀ ਨਿਰਣਾ ਕਰੀਏ ਗੱਲ ਸਹੀ ਆ ਕਿ ਗਲਤ ਆ ਜਿਹੜੀਆਂ ਅਸੀਂ ਵਿਚਾਰਾਂ ਕਰਦੇ ਹਾਂ ਘਰ ਵਿੱਚ ਤੁਸੀਂ ਕਰੋ ਜਾਂ ਕਿਤੇ ਚਾਰ ਸਰੀਰ ਇਕੱਠੇ ਹੋਣ ਚਾਹੇ ਕਿਤੇ ਸਿਆਸੀ ਰੂਪ ਵਿੱਚ ਇਕੱਠੇ ਹੋਣ ਚਾਹੇ ਗੁਰਦੁਆਰਿਆਂ ਵਿੱਚ ਇਕੱਠੇ ਹੋਣ ਉੱਥੇ ਉਹਦਾ ਅਰਥ ਇਹ ਨਿਕਲਦਾ ਹੈ ਕਿਹਾ ਜਿਹੜੀ ਆਪਾਂ ਸਲਾਹ ਮਸ਼ਵਰਾ ਕਰਨਾ ਇਹਦੀ ਵਿਚਾਰ ਕਰੀਏ ਕਿ ਇਹ ਜਿਹੜੀ ਗੱਲ ਸਿੰਘ ਨੇ ਕਹੀ ਇਹ ਠੀਕ ਆ ਜਾਂ ਗਲਤ ਆ ਦਰੁਸਤ ਆ ਦਰੁਸਤ ਆ ਤੇ ਮੰਨ ਲਈਏ ਨਹੀਂ ਤੇ ਨਾ ਮੰਨੀਏ ਪਰ ਜਿੱਥੇ ਗੁਰਬਾਣੀ ਵਿੱਚ ਵਿਚਾਰ ਦੀ ਗੱਲ ਆਉਂਦੀ ਨਿਧਿਆਸਨ ਦੀ ਗੱਲ ਆਉਂਦੀ ਆ ਉੱਥੇ ਇਹ ਕੋਈ ਗੁਜਾਇਸ਼ ਨਹੀਂ ਕਿ ਆਪਣੇ ਵੱਲੋਂ ਕਿੰਨਾ ਨਾ ਕਰੀਏ ਕੋਈ ਗੁਜਾਇਸ਼ ਨਹੀਂ ਰੱਬੀ ਬਾਣੀ ਨੂੰ ਸੁਣਨਾ ਮਨ ਕਰਕੇ ਸੁਣਨਾ ਜੋ ਹੁਕਮ ਸਤਿਗੁਰਾਂ ਦਾ ਉਹਨੂੰ ਸੁਣਿਆ ਹੱਥ ਜੋੜ ਕੇ ਭਾਉ ਭਗਤੀ ਪ੍ਰੇਮਾ ਭਗਤੀ ਸਹਿ ਸੁਣਿਆ ਮੰਨਿਆ ਤੇ ਫਿਰ ਉਹ ਮੰਨ ਲਿਆ ਜੋ ਸਤਿਗੁਰਾਂ ਨੇ ਕਿਹਾ ਬਿਲਕੁਲ ਠੀਕ ਕਿਹਾ ਕੋਈ ਗੁਜਾਇਸ਼ ਫਰਕ ਨਹੀਂ ਸਾਡੇ ਮਨ ਵੱਲੋਂ ਕੋਈ ਕਿੰਤੂ ਪ੍ਰੰਤੂ ਨਹੀਂ ਸੁਣਿਆ ਮੰਨਿਆ ਤੇ ਫਿਰ ਉਸ ਨੂੰ ਮਨ ਕੀਤਾ ਭਾਉ ਭਾਉ ਪ੍ਰੇਮਾ ਭਗਤੀ ਦੇ ਸਹਿਤ ਮਨ ਚ ਵਸਾਉਣਾ ਕੀਤਾ ਤੇ ਸਰਵਣ ਮੰਤਰ ਦੇ ਹਾਸਲ ਹੁੰਦਾ ਹੈ ਜੋ ਸਾਨੂੰ ਸਰਦਾਰ ਨੇ ਉਪਦੇਸ਼ ਦਿੱਤਾ ਉਹਨੂੰ ਸੁਣਿਆ, ਸੁਣ ਕੇ ਮੰਨਿਆ ਤੇ ਮੰਨੇ ਨੂੰ ਮੁੜ ਮੁੜ ਕੇ ਯਾਦ ਕੀਤਾ, ਮੁੜ ਮੁੜ ਕੇ ਫਿਰ ਯਾਦ ਕੀਤਾ, ਉਹਨੂੰ ਚੇਤੇ ਕੀਤਾ। ਗੁਰਦੁਆਰੇ ਇਸੇ ਕਰਕੇ ਬਣੇ ਆ, ਸੰਗਤ ਇਸੇ ਵਾਸਤੇ ਹੁੰਦੀ ਆ, ਕਥਾ ਕੀਰਤਨ ਇਸੇ ਵਾਸਤੇ ਹੁੰਦਾ ਹੈ। ਸਾਨੂੰ ਸਤਿਗੁਰਾਂ ਜੋ ਉਪਦੇਸ਼ ਹਨ ਮੁੜ ਮੁੜ ਕੇ ਯਾਦ ਕਰਨਾ, ਤੇ ਸਾਡੇ ਸਤਿਗੁਰੂ ਜੀ ਦਾ ਕਲਗੀ ਵਾਲੇ ਪਿਤਾ ਬਾਜਾ ਵਾਲੇ ਸਤਿਗੁਰਾਂ ਸਨ। ਇਹ ਹੁਕਮ ਆ, ਇਸ ਹੁਕਮ ਨੂੰ ਅਸੀਂ ਮੰਨਣਾ ਹੈ। ਇਸ ਹੁਕਮ ਅੱਗੇ ਆਪਣੇ ਅੱਗੋਂ ਕੋਈ ਕਿੰਤੂ ਪਰੰਤੂ ਨਹੀਂ ਕਰਨਾ, ਬਿਲਕੁਲ ਨਹੀਂ ਕਰਨਾ। ਸੋ ਉਹਨੂੰ ਕਹਿੰਦੇ ਨੇ ਹਾਸਣ, ਕਿ ਸੁਣੇ ਨੂੰ ਮੰਨ ਕੇ ਮੁੜ ਮੁੜ ਕੇ ਬਾਰ ਬਾਰ ਉਹਨੂੰ ਯਾਦ ਕਰਨਾ, ਮੁੜ ਮੁੜ ਕੇ ਚੇਤੇ ਕਰਨਾ, ਕਿਤੇ ਸਾਨੂੰ ਭੁੱਲ ਨਾ ਜਾਵੇ, ਕਿਤੇ ਫਰਕ ਨਾ ਪੈ ਜਾਵੇ। ਭਾਵ ਕਿ ਜਿਹੜਾ ਪਰਮੇਸ਼ਰ ਦਾ ਨਾਮ ਉਪਦੇਸ਼ ਜੋ ਸਤਿਗੁਰੂ ਜੀ ਨੇ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਸਾਨੂੰ ਦੀਖਿਆ ਦਿੱਤੀ, ਦੀਖਿਆ ਦਾ ਅਰਥ ਹੁੰਦਾ ਉਪਦੇਸ਼, ਦੀਖਿਆ ਆਖ ਬੁਝਾਇਆ, ਸੁਰਤੀ ਸਾਸ ਮਿਓ ਤਿਲਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦੇਓ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜਦੋਂ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ, ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰੂ ਸਾਹਿਬਾਂ ਦੇ ਮੱਥੇ ਤੇ ਗੁਰਤਾ ਗੱਦੀ ਦਾ ਤਿਲਕ ਲਾ ਕੇ ਸਭ ਤੋਂ ਪਹਿਲਾਂ ਨਮਸਕਾਰ ਕੀਤੇ, ਮੱਥਾ ਟੇਕਿਆ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਖਲੋ ਗਏ। ਤੇ ਜੀ ਪ੍ਰੀਤਮ ਸੱਚੇ ਪਾਤਸ਼ਾਹ ਆਪ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਵਿਰਾਜਮਾਨ ਹੋਏ ਜੇ, ਆਪ ਗੁਰੂ ਨਾਨਕ ਸਰੂਪ ਹੋ, ਕਿੱਡੀ ਵੱਡੀ ਗੱਲ ਆ। ਅੱਜ ਦਾ ਸਮਾਂ ਜੇ ਕਿਸੇ ਬਹੁਤ ਚੰਗੇ ਸੰਤ ਦੇ ਨਾਲ ਕਿਸੇ ਨੇ ਇੱਕ ਦੋ ਚਾਰ ਦਸ ਸਾਲ ਲੰਘਾਏ ਹੋਣ, ਮਗਰੋਂ ਕਹਿੰਦਾ ਸਾਨੂੰ ਪਰਵਾਹ ਹੀ ਨਹੀਂ ਕਿਸੇ ਦੀ, ਅਸੀਂ ਕਿਸੇ ਨੂੰ ਕੀ ਸਮਝਦੇ ਹਾਂ। ਸਾਡੇ ਤਾਂ ਕੋਲ ਖਲੋਣ ਦੀ ਸ਼ਕਤੀ ਇੰਨੀ ਆ ਗਈ ਆ, ਕੋਈ ਗੱਲ ਕਹਿਣ ਵਾਲੀ ਨਹੀਂ। ਪਰ ਤਨ ਧਨ ਬਾਬਾ ਬੁੱਢਾ ਸਾਹਿਬ, ਬਾਬਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਆਪ ਗੁਰੂ ਨਾਨਕ ਸਾਹਿਬ ਦਾ ਸਰੂਪ ਜੀ, ਸਤਿਗੁਰੂ ਜੀ ਦਾਸ ਤੇ ਵੀ ਕਿਰਪਾ ਕਰੋ, ਜਿੱਥੇ ਸਤਿਗੁਰੂ ਜੀ ਨੇ ਤੁਹਾਡੇ ਹਿਰਦੇ ਦੇ ਵਿੱਚ ਆਪਣੀ ਜੋਤ ਰੱਖ ਕੇ ਸੰਸਾਰ ਦਾ ਪਾਰ ਉਤਾਰਾ ਕਰਨ ਵਾਸਤੇ ਬਖਸ਼ੀ ਕੀਤੀ ਹੈ, ਦਾਸ ਤੇ ਕਿਰਪਾ ਕਰੋ। ਦਾਸ ਝੋਲੀ ਅੱਡ ਕੇ ਤੁਹਾਡੇ ਚਰਨਾਂ ਵਿੱਚ ਹਾਜ਼ਰ ਆ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਰੱਬੀ ਬਾਣੀ ਵਿੱਚ ਹਵਾਲਾ ਆਉਂਦਾ ਹੈ ਕਿ ਬਾਬਾ ਜੀ ਦੀਖਿਆ ਆਖ ਬੁਝਾਇਆ, ਸੁਰਤੀ ਸੱਚ ਸਮਿਓ, ਤਿਲਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦੇਓ। ਬਾਬਾ ਜੀ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦੇਣਾ ਕੀਤਾ, ਉਹਨਾਂ ਨੂੰ ਹੋਰ ਉਪਦੇਸ਼ ਦੀ ਕੀ ਲੋੜ ਆ? ਉਹ ਰੱਖਣਾ ਉਪਦੇਸ਼ ਕਿਹੜਾ ਚਾਹੀਦਾ? ਸਤਿਗੁਰਾਂ ਤੁਹਾਨੂੰ ਉਪਦੇਸ਼ ਦੀਖਿਆ ਹੁੰਦਾ, ਉਪਦੇਸ਼ ਦੇਣਾ ਕੀਤਾ, ਜੋ ਦੀਖਿਆ ਤੇ ਆਖ ਕੇ ਕਹਿ ਕੇ ਬੁਝਾਇਆ, ਪੂਰਾ ਸਮਝਾਉਣਾ ਕੀਤਾ, ਚੰਗੀ ਤਰ੍ਹਾਂ ਦ੍ਰਿੜ ਕਰਵਾਉਣਾ ਕੀਤਾ, ਤੁਹਾਡੇ ਹਿਰਦੇ ਚ ਨਾਮ ਦ੍ਰਿੜ ਕਰਵਾ ਦਿੱਤਾ, ਵਸਾ ਦਿੱਤਾ, ਸੁਰਤੇ ਸੱਚ ਸਮਿਓ, ਤੁਹਾਡੀ ਸੁਰਤ ਸੱਚੇ ਪਰਮੇਸ਼ਰ ਦੇ ਨਾਮ ਸਮਾਈ ਹੋਈ ਹੈ। ਤਿਲਕੋ ਕਿਆ ਉਪਦੇਸ਼ ਜਿਨ ਗੁਰੂ ਨਾਨਕ ਦੇਓ, ਉਹਨਾਂ ਨੂੰ ਕੀ ਉਪਦੇਸ਼ ਦੇਣਾ? ਹੋਰ ਉਪਦੇਸ਼ ਦੀ ਕੀ ਲੋੜ ਆ? ਜਿਹਨਾਂ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਦੇਣਾ ਕੀਤਾ ਹੈ, ਜਿਹਨਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਉਪਦੇਸ਼, ਕਲਗੀ ਵਾਲੇ ਪਿਤਾ ਬਾਜਾਂ ਵਾਲੇ ਨੇ ਜੋ ਪੰਜਾਂ ਪਿਆਰਾਂ ਦੀ ਪਰੰਪਰਾ ਚਲਾਉਣਾ ਕੀਤੀ, ਖੰਡੇ ਬਾਟੇ ਦੇ ਅੰਮ੍ਰਿਤ ਦੀ, ਮੂਲ ਮੰਤਰ ਤੇ ਗੁਰਮੰਤਰ ਦਾ ਉਪਦੇਸ਼, ਇਹ ਸਾਡੀ ਦੀਖਿਆ। ਅਗਲਾ ਸਾਰਾ ਹਿੱਸਾ ਸਾਡੀ ਸਿੱਖਿਆ। ਇਹ ਦੀਖਿਆ ਜੋ ਦੇਣਾ ਕੀਤੀ, ਉਹ ਦੀਖਿਆ ਨੂੰ ਅਸੀਂ ਸੁਣਿਆ, ਸੁਣਿਆ ਸਿੱਖੀ ਕੰਨੇ, ਸਿੱਖਾਂ ਨੇ ਕੰਨ ਲਾ ਕੇ ਸੁਣਨਾ ਕੀਤਾ, ਜੋ ਸਤਿਗੁਰਾਂ ਉਪਦੇਸ਼ ਆ, ਕੰਨ ਲਾ ਕੇ ਚੰਗੀ ਤਰ੍ਹਾਂ ਸੁਰਤੀ ਦੇ ਸਿਮਰਤੀ ਰੂਪੀ ਕੰਨਾਂ ਨਾਲ ਸੁਣਨਾ ਕਰਕੇ, ਸੁਣ ਕੇ ਫਿਰ ਮੰਨਿਆ, ਮੰਨ ਕੇ ਮੁੜ ਮੁੜ ਕੇ ਯਾਦ ਕਰਨਾ, ਉਸ ਉਪਦੇਸ਼ ਨੂੰ ਅਰਾਧਨਾ ਕਰਨੀ, ਸਿਮਰ ਕਰਨਾ, ਫਿਰ ਉਹਦੇ ਵਿੱਚ ਹੁਕਮ ਦੀ ਮਲਾਉਤ ਹੋ ਜਾਵੇਗੀ, ਹੁਕਮ ਮੰਨਿਆ ਜਾਵੇਗਾ। ਸੋ ਸੱਚੇ ਪਾਤਸ਼ਾਹ ਕਹਿੰਦੇ ਕਥਨੀ ਅਨਾਦ, ਹੇ ਵਾਹਿਗੁਰੂ ਪਰਮੇਸ਼ਰ ਤੁਹਾਡੀ ਬਾਣੀ ਜਿਹੜੀ ਹੈ, ਕਥਨੀ ਕਰਨ ਬਾਣੀ ਅਨਾਦ ਕੇ ਵੀ ਆਦ ਤੋਂ ਰਹਿਤ ਪਾਓ, ਸਦਾ ਰਹਿਣ ਵਾਲੀ ਐਸੀ ਬਾਣੀ ਆ, ਸਦੈਵੀ ਬਾਣੀ ਆ, ਰੱਬੀ ਬਾਣੀ ਆ, ਧੁਰਕੀ ਬਾਣੀ ਆ, ਐਸੀ ਬਾਣੀ ਹੈ ਆਦਿ ਓਅੰਕਾਰ ਆਦਿ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਆਦਿ ਕਾਰਨ ਰੂਪ, ਮੁੱਢ ਰੂਪ ਉਹ ਓਅੰਕਾਰ ਹੈ। ਤੇ ਕਥਨੀ ਅਨਾਦ ਆਪ ਜੀ ਦੀ ਬਾਣੀ, ਕਥਨੀ ਜਿਹੜੀ ਆ ਇਹ ਆਦ ਤੋਂ ਰਹਿਤ ਹੈ ਜੀ। ਖਲ ਖੰਡ ਖਿਆਲ ਤੋਂ, ਖਲ ਨੀਚ ਦੁਸ਼ਟਾਂ ਨੂੰ ਖਿਆਲ ਹੁੰਦਾ, ਇੱਕ ਫੁਰਨਾ, ਛੋਟੇ ਜਿਹੇ ਫੁਰਨੇ ਨਾਲ ਸਾਰਿਆਂ ਨੂੰ ਨਾਸ ਕਰ ਦਿੰਦਾ, ਖੰਡ ਨਾਸ ਕਰ ਦਿੰਦਾ ਹੈ।
ਗੁਰਬਰ ਅਕਾਲ,
ਗੁਰਬਰ ਅਕਾਲ, ਇਹ ਨਿਹੰਗ ਸਿੰਘ ਜੋ ਜਕਾਰਾ ਛੱਡਦੇ ਆ ਨਾ, ਉਹਦੇ ਵਿੱਚ ਪੰਕਤੀ ਪੜ੍ਹਦੇ ਨੇ, ਗੁਰਬਰ ਅਕਾਲ, ਹੇ ਵਾਹਿਗੁਰੂ ਤੂੰ ਗੁਰ ਵੱਡਾ ਹੈ, ਬਰ ਸ੍ਰੇਸ਼ਟ ਆ, ਅਕਾਲ ਕਾਲ ਤੋਂ ਰਹਿਤ ਹੈ, ਤੂੰ ਸਦੈਵੀ ਆ, ਅਵਿਨਾਸ਼ੀ ਆ, ਨਾਸ ਤੋਂ ਰਹਿਤ ਆ, ਸਮੇਂ ਦੀ ਹੱਦ ਤੋਂ ਰਹਿਤ ਆ, ਤੂੰ ਨਾਸ ਨਹੀਂ ਹੁੰਦਾ, ਸਦਾ ਵਾਸਤੇ ਰਹਿਣ ਵਾਲਾ ਹੈ, ਕਾਲ ਤੋਂ ਰਹਿਤ ਹੈ ਤੂੰ। ਸੋ ਐਸਾ ਹੈ ਪਰਮੇਸ਼ਰ, ਗੁਰ ਵੱਡਾ ਵਰ ਸ੍ਰੇਸ਼ਟ, ਅਕਾਲ ਕਾਲ ਤੋਂ ਰਹਿਤ,
ਘਰ ਘਰ ਪ੍ਰਣਾਮ,
ਆਪ ਜੀ ਨੂੰ ਪਰਮੇਸ਼ਰ ਤੈਨੂੰ ਘਰ ਘਰ ਚ ਨਮਸਕਾਰ ਹੋ ਰਹੀ ਹੈ।
ਚਿੱਤ ਚਰਨ ਨਾਮ,
ਆਪ ਜੀ ਦੇ ਚਰਨਾਂ ਵਿੱਚ ਜਿਹੜਾ ਚਿੱਤ ਦਾ ਲੱਗ ਜਾਣਾ, ਇਹ ਜਿਹੜਾ ਇਹ ਜੀਵਾਂ ਦੇ ਹਿਰਦੇ ਵਿੱਚ ਨਾਮ ਦਾ ਨਿਵਾਸ ਹੈ। ਵਾਹਿਗੁਰੂ ਜੋ ਆਪ ਜੀ ਦਾ ਨਾਮ ਆ ਉਹਦਾ ਹਿਰਦੇ ਵਿੱਚ ਵਸਣਾ, ਇਹ ਹੀ ਆਪ ਜੀ ਦੇ ਚਰਨ ਨੇ। ਚਿੱਤ ਚਰਨ ਨਾਮ, ਆਪ ਜੀ ਦੇ ਦਿਲ ਚਰਨ ਤੇ ਨਾਮ ਇਹ ਜੀਵਾਂ ਦੇ ਦਿਲਾਂ ਵਿੱਚ ਨਿਵਾਸ ਕਰ ਰਿਹਾ ਹੈ। ਇਸ ਕਰਕੇ ਇੱਥੇ ਭਾਵ ਅਰਥ ਇਹ ਬਣਿਆ ਚਿੱਤ ਚਰਨ ਨਾਮ, ਜੋ ਨਾਮ ਦਾ ਚਿੱਤ ਵਿੱਚ ਵਸਾਉਣਾ ਇਹ ਹੀ ਵਾਹਿਗੁਰੂ ਜੀ ਦੇ ਚਰਨ ਨੇ। ਜੇ ਪਰਮੇਸ਼ਰ ਦਾ ਕੋਈ ਵਜੂਦ ਨਹੀਂ, ਸਰੀਰ ਨਹੀਂ, ਆਕਾਰ ਨਹੀਂ ਤੇ ਚਰਨ ਤੇ ਪੈਰਾਂ ਦਾ ਵਾਚਕ ਹੁੰਦਾ ਨਾ। ਸਤਿਕਾਰ ਦੀ ਬੋਲੀ ਚ ਆਪਾਂ ਚਰਨ ਕਹਿ ਦਿੰਦੇ ਹਾਂ, ਆਮ ਤੌਰ ਤੇ ਸੰਸਾਰੀ ਮਨੁੱਖਾਂ ਦੇ ਪੈਰ ਕਹਿ ਦਿੰਦੇ ਹਾਂ। ਪੈਰ ਜਿਹੜੇ ਨੇ ਇਹ ਹਿਰਦੇ ਚ ਵੱਸ ਨਹੀਂ ਸਕਦੇ। ਪਰਮੇਸ਼ਰ ਦਾ ਜੇ ਸਰੀਰ ਨਹੀਂ, ਆਕਾਰ ਨਹੀਂ, ਉਸ ਪਰਮੇਸ਼ਰ ਦੇ ਪੈਰ ਚਰਨ ਕਿਵੇਂ ਹੋਣਗੇ? ਇਸ ਕਰਕੇ ਚਰਨ ਜਿਹੜੇ ਨੇ ਨਾਮ ਨੇ, ਚਿੱਤ ਚਰਨ ਨਾਮ, ਚਿੱਤ ਵਿੱਚ ਨਾਮ ਦਾ ਵਸਾਉਣਾ ਇਹ ਹੀ ਵਾਹਿਗੁਰੂ ਜੀ ਆਪ ਜੀ ਦੇ ਚਰਨ ਰੂਪ ਹਨ।
ਅਨਸ਼ਿਜ ਗਾਤ,
ਤੇਰੀ ਗਾਤ ਸਰੀਰ ਜਿਹੜੀ ਆ ਨਾ ਹੇ ਪਰਮੇਸ਼ਰ, ਅਨਸ਼ਿਜ ਬੁਢੇਪੇ ਤੋਂ, ਕਮਜ਼ੋਰੀ ਤੋਂ ਰਹਿਤਿਆਂ, ਨਾ ਇਹ ਬੁੱਢਾ ਨਾ ਇਹ ਬਾਲਾ, ਨਾ ਬੁੱਢਾ ਨਾ ਬਾਲਾ, ਐਸਾ ਪਰਮੇਸ਼ਰ ਆ ਉਹ ਤੈਸਾ ਨਗਰੀ ਨਾਇਕ ਨਵ ਤਨੋ ਬਾਲਕ ਲੀਲ ਰੂਪ ਨਾਰ ਨਾ ਪੁਰਖ ਨਾ ਪੰਖ ਨੂੰ ਸਾਚੋ ਚਤੁਰ ਸਰੂਪ। ਇਹ ਸਰੀਰ ਰੂਪੀ, ਸ੍ਰਿਸ਼ਟੀ ਰੂਪੀ, ਬ੍ਰਹਿਮੰਡ ਰੂਪੀ ਸਾਰੀ ਨਗਰੀ ਦਾ ਨਾਇਕ ਮਾਲਕ ਹੈ। ਨਗਰੀ ਨਾਇਕ ਨਵ ਤਨੋ ਨਿਤ ਨਵਾਂ, ਕਦੇ ਉਹ ਪੁਰਾਣਾ ਹੁੰਦਾ ਹੀ ਨਹੀਂ। ਇਹ ਨਹੀਂ ਕਿ ਅੱਜ ਬੱਚਾ, ਛੋਟਾ ਬੱਚਾ ਅੱਜ ਜਨਮ ਲਿਆ ਹੈ, ਕੁਝ ਵੱਡਾ ਹੋਇਆ, ਰਿੜਦਾ ਹੈ, ਉੱਠ ਕੇ ਤੁਰਨ ਲੱਗਾ, ਫਿਰ ਬਚਪਨ ਦੀ ਅਵਸਥਾ ਆ ਗਈ, ਫਿਰ ਉਸ ਤੋਂ ਅੱਗੇ ਕਿਸ਼ੋਰ ਅਵਸਥਾ ਆ ਗਈ, ਜਵਾਨੀ ਦੀ ਅਵਸਥਾ ਆ ਗਈ, ਬੁਢੇਪਾ ਆ ਗਿਆ, ਜਾਂ ਬੁਢੇਪੇ ਤੋਂ ਪਹਿਲਾਂ ਅਧਖੜ ਅਵਸਥਾ ਆ ਗਈ, ਫਿਰ ਅੱਧ ਕਮਜ਼ੋਰੀ, ਬਿਰਧ ਪਇਓ ਸੂਝੇ ਨਹੀਂ ਕਾਲ ਪਹੁੰਚੋ ਆਣ, ਐਸੀ ਜਿਹੜੀ ਬਜ਼ੁਰਗਾਂ ਵਾਲੀ ਦਸ਼ਾ ਹੈ, ਅੰਤ ਸਮੇਂ ਦੀ ਦਸ਼ਾ, ਉਹ ਪਰਮੇਸ਼ਰ ਤੇ ਕੋਈ ਨਹੀਂ ਆਉਂਦੀ। ਉਹ ਤੇ ਨਗਰੀ ਨਾਇਕ ਨਾਮ ਤਰੋ, ਇਹ ਸਰੀਰ ਰੂਪੀ, ਬ੍ਰਹਿਮੰਡ ਰੂਪੀ, ਇਹ ਸੰਸਾਰ ਰੂਪੀ ਨਗਰੀ ਦਾ ਨਾਇਕ ਆਗੂ ਮਾਲਕ ਹੈ ਪਰਮੇਸ਼ਰ। ਨਵ ਤਨੋ ਨਿਤ ਨਵਾਂ, ਸਤਿਗੁਰ ਮੇਰਾ ਨੀਤ ਨਵਾਂ, ਨਵਾਂ ਨਵਾਂ ਦਾ ਤਾਰ, ਉਹ ਨਿਤ ਨਵਾਂ, ਪੁਰਾਣਾ ਹੁੰਦਾ ਹੀ ਨਹੀਂ, ਕਦੇ ਵੀ, ਕਦੇ ਵੀ ਪੁਰਾਣਾ ਨਹੀਂ ਹੁੰਦਾ, ਹਮੇਸ਼ਾ ਨਵਾਂ ਹੈ। ਨਗਰੀ ਨਾਇਕ ਨਵ ਤੋਂ ਨਿਤ ਨਵਾਂ ਸਰੀਰ ਉਸਦਾ ਬਲਾਨ ਬਾਲ, ਉਹ ਐਸਾ ਪਰਮੇਸ਼ਰ। ਨਗਰੀ ਨਾਇਕ ਨਵ ਤਨੋ ਬਾਲਕ ਲੀਲ ਰੂਪ, ਜਿਸ ਤਰ੍ਹਾਂ ਬੱਚਿਆਂ ਦੀ ਲੀਲਾ ਹੁੰਦੀ ਹੈ ਨਾ, ਤਾਂ ਹੀ ਉਹਨੂੰ ਤਾਰੀ ਪੁਰਸ਼ਾਂ ਦੀ ਲੀਲਾ ਕਿਹਾ। ਗੁਰੂ ਨਾਨਕ ਸਾਹਿਬ ਜੀ ਦਾ ਨਨਕਾਣਾ ਸਾਹਿਬ ਬਾਲ ਲੀਲਾ ਗੁਰਦੁਆਰਾ, ਕਲਗੀ ਵਾਲੇ ਪਾਤਸ਼ਾਹ ਜੀ ਦੇ ਬਾਲ ਲੀਲਾ ਦੇ ਗੁਰਦੁਆਰੇ, ਅਵਤਾਰਾਂ ਦੀ ਲੀਲਾ ਕਹੀ ਆ। ਤਾਂ ਹੀ ਉਹ ਹਿੰਦੂ ਮਤ ਵਾਲੇ ਅਵਤਾਰਾਂ ਦੀ ਲੀਲਾ ਬਣਾਉਂਦੇ ਨੇ, ਕ੍ਰਿਸ਼ਨ ਲੀਲਾ, ਰਾਮ ਲੀਲਾ ਉਹ ਕਹਿੰਦੇ ਨੇ। ਸਾਡੇ ਵੀ ਸਤਿਗੁਰਾਂ ਦੇ ਬਾਲ ਲੀਲਾ ਦੇ ਗੁਰਦੁਆਰੇ ਹੈਗੇ ਨੇ। ਲੀਲਾ ਦਾ ਅਰਥ ਇਹ ਹੁੰਦਾ ਹੈ, ਲੀਲਾ ਕੋਈ ਐਸਾ ਸ਼ਬਦ ਨਹੀਂ, ਜਦੋਂ ਕਿਸੇ ਕੋਈ ਦੂਸਰੇ ਧਰਮ ਵਾਲੇ ਵਰਤਦੇ ਆ ਨਾ, ਅਸੀਂ ਉਹਨਾਂ ਨੂੰ ਨਫ਼ਰਤ ਦੀ ਨਜ਼ਰ ਦੇ ਨਾਲ ਤੇ ਨਿੰਦਿਆ ਦੀ ਰਸਨਾ ਦੇ ਨਾਲ ਬਹੁਤ ਕੁਝ ਕਹਿ ਜਾਂਦੇ ਹਾਂ। ਪਰ ਜਦੋਂ ਅਸੀਂ ਆਪਣੇ ਧਰਮ ਵਿੱਚ ਵਿਹਰੇ ਹਾਂ, ਉਦੋਂ ਅਸੀਂ ਸਿਰ ਝੁਕਾ ਦਿੰਦੇ ਹਾਂ, ਇਹ ਨਹੀਂ ਹੋਣਾ ਚਾਹੀਦਾ। ਸੋ ਲੀਲਾ ਦਾ ਮਤਲਬ ਜਿੱਦਾਂ ਬੱਚਾ ਖੇਡਦਾ, ਛੋਟਾ ਬੱਚਾ ਆਪਣੀ ਮਾਤਾ ਕੋਲ ਬੈਠਾ ਜਾਂ ਪਿਤਾ ਕੋਲ ਬੈਠਾ, ਖੇਡਦਾ ਖੇਡਦਾ ਆਇਆ ਆ ਕੇ ਗੋਲਕ ਦੇ ਹੱਥ ਮਾਰਨਾ ਸ਼ੁਰੂ ਕਰ ਦਿੱਤਾ, ਖੇਡਦਾ ਆਇਆ ਪ੍ਰਸ਼ਾਦ ਨੂੰ ਹੱਥ ਲਾ ਦਿੱਤਾ, ਖੇਡਦਾ ਖੇਡਦਾ ਆਇਆ ਕਰਮਾਲੇ ਨੂੰ ਹੱਥ ਲਾ ਲਿਆ, ਖੇਡਦਾ ਖੇਡਦਾ ਆਇਆ ਕਥਾ ਕਰਦੇ ਤੇ ਬਿਲਕੁਲ ਪੋਥੀ ਦੇ ਲਾਗੇ ਵੀ ਆ ਗਿਆ। ਪਰ ਜਦੋਂ ਉਹ ਚੁੱਕ ਕੇ ਲੈ ਗਏ ਘਰ ਚਲੇ ਗਏ, ਉਹਦਾ ਇਹ ਧਿਆਨ ਨਹੀਂ ਕਿ ਉੱਥੇ ਮੈਂ ਰੁਮਾਲੇ ਦੇ ਵਿੱਚ ਆ, ਉਹਦੀ ਸੁਰਤ ਨਹੀਂ ਲੱਗੀ, ਸੁਰਤ ਨਹੀਂ, ਨਾ ਉਹਦੀ ਗੋਲਕੁੰਜ ਸੁਰਤ ਆ। ਗੋਲਕੁੰਜ ਸੁਰਤ ਸੰਸਾਰੀ ਮਨੁੱਖ ਦੀ ਹੋਵੇਗੀ, ਜਿਉਂ ਜਿਉਂ ਵੱਡਾ ਹੋ ਕੇ, ਜਿਉਂ ਜਿਉਂ ਸੰਸਾਰ ਦੇ ਕਰਮ ਕੀਤੇ, ਜਿਉਂ ਜਿਉਂ ਸੰਸਾਰ ਦਾ ਅਸਰ ਹੋਇਆ, ਸੰਸਿਆ ਭਰਿਆ ਜੀਵਨ ਹੋਇਆ, ਉਸ ਮਨੁੱਖ ਦੀ ਨਿਗਾਹ ਗੋਲਕ ਤੇ ਜਾਣੀ, ਦੂਸਰੇ ਦੀ ਜਾਣੀ ਨਹੀਂ, ਧਿਆਨ ਉਹਦਾ ਹੀ ਇਸ ਪਾਸੇ ਜਾਣਾ ਹੈ। ਬੱਚੇ ਦੇ ਹੱਥ ਜਿਹੜੀ ਚੀਜ਼ ਆ ਗਈ ਫੜ ਲਈ, ਛਡਾ ਤੇ ਸੁੱਟ ਦਿੱਤੀ, ਐਸੀ ਅਵਤਾਰਾਂ ਦੀ ਬੱਚਿਆਂ ਵਾਲੀ ਲੀਲਾ ਹੈ। ਭਾਵ ਜਿੱਦਾਂ ਬੱਚਾ ਉਸ ਕੰਮ ਵਿੱਚ ਵੇਖ ਕੇ ਚਲੇ ਗਿਆ ਤੇ ਪੂਰਾ ਪ੍ਰਵਿਰਤ ਨਹੀਂ, ਉਹ ਅਵਤਾਰੀ ਪੁਰਸ਼ ਸੰਸਾਰ ਵਿੱਚ ਆਉਂਦੇ ਨੇ, ਸੰਸਾਰੀ ਜੀਵਨ ਨੂੰ ਤਾਰਨ ਵਾਸਤੇ ਉਹਨਾਂ ਦੀ ਇੱਕ ਲੀਲਾ ਹੁੰਦੀ, ਲੀਲਾ ਚੋਜ ਕਹਿ ਲਓ, ਕੌਤਕ ਕਹਿ ਲਓ, ਉਹ ਚੋਜ ਕਰਦੇ ਨੇ, ਕੌਤਕ ਕਰਦੇ ਨੇ, ਲੀਲਾ ਕਰਦੇ ਨੇ, ਉਹ ਚੋਜੀ। ਤਾਂ ਹੀ ਸਤਿਗੁਰੂ ਜੀ ਨੂੰ ਕਿਹਾ ਜਾਂਦਾ ਚੋਜੀ ਪ੍ਰੀਤਮ, ਚੋਜ ਕਰਨ ਆਏ ਸੀ, ਕੋਈ ਕੰਮ ਕਰਨ ਥੋੜਾ ਆਏ ਸੀ ਉਹ, ਕਿ ਸੰਸਾਰ ਤੇ ਜਿਹੜਾ ਉਹਨੇ ਜ਼ਰੂਰੀ ਕੰਮ ਕਰਨਾ ਸੀ, ਉਹ ਚੋਜ ਕਰਨ ਆਏ ਨੇ, ਸੰਸਾਰੀ ਜੀਵਨ ਨੂੰ ਤਾਰਨ ਆਏ ਨੇ। ਸੱਚੇ ਪਾਤਸ਼ਾਹ ਤੇ ਇੱਥੋਂ ਤੱਕ ਬਚਨ ਕੀਤੇ, ਚਿੰਤ ਨਾ ਪਇਓ ਹਮਰੋ ਆਵਨ ਕਹੇ। ਕਲਗੀ ਵਾਲੇ ਪਿਤਾ ਕਹਿੰਦੇ ਸਾਡਾ ਆਉਣ ਨੂੰ ਚਿੱਤ ਨਹੀਂ ਸੀ ਕਰਦਾ, ਬਿਲਕੁਲ ਨਹੀਂ ਸੀ ਜੀ ਕਰਦਾ, ਚੁਬੀ ਰਹੀ ਸੁਰਤ ਪ੍ਰਭ ਚਾਨਣ ਵੈ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਸਾਡੀ ਸੁਰਤ ਚੁਬੀ ਰਹੀ ਉਹ ਤੇ ਕੇਵਲ ਐਸੀ ਲੀਲਾ ਬਾਲਕ ਲੀਲ ਅਨੂਪ ਨਾਰਨ ਪੁਰਖ ਨ ਪੰਖ ਨੂੰ ਸੱਚੋ ਚਤਰ ਸਰੂਪ ਨਾ ਨਾਰ ਔਰ ਮਨੁੱਖ ਰੂਪਿਆ ਨਾ ਔਰਤ ਨਾਰ ਨਾ ਪੁਰਖ ਰੂਪਿਆ ਨਾ ਪੰਖ ਨੂੰ ਪੰਛੀ ਰੂਪਿਆ ਉਦੋਂ ਸੱਚਾ ਚਤੁਰ ਸਰੂਪ ਐਸਾ ਪਰਮੇਸ਼ਰ ਜਿਹੜਾ ਹੈ ਉਹ ਸਰੂਪ ਹੈ ਵਾਹਿਗੁਰੂ ਪਰਮੇਸ਼ਰ ਸੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਕਹਿੰਦੇ ਨੇ ਕਿ ਅਨਸ਼ਿਜ ਗਾਤ ਉਸ ਪਰਮੇਸ਼ਰ ਦਾ ਜਿਹੜਾ ਗਾਤ ਸਰੀਰ ਜਿਹੜਾ ਅਨਸ਼ਿਜ ਵਡੇਪੇ ਤੋਂ ਰਹਿੰਦਾ ਕਮਜ਼ੋਰੀ ਤੋਂ ਰਹਿੰਦਾ ਉਹ ਕ੍ਰਿਸ ਨਹੀਂ ਹੁੰਦਾ ਕਮਜ਼ੋਰ ਨਹੀਂ ਹੁੰਦਾ ਬੁੱਢਾ ਨਹੀਂ ਹੁੰਦਾ ਜਿਸ ਸਰੂਪ ਦਾ ਅਸੀਂ ਧਿਆਨ ਧਰ ਲਈਏ ਉਸੇ ਤਰ੍ਹਾਂ ਸਾਨੂੰ ਦਰਸ਼ਨ ਹੁੰਦੇ ਨੇ ਭਾਵੇਂ ਕੋਈ ਦਸਾਂ ਪਾਤਸ਼ਾਹਾਂ ਵਿੱਚੋਂ ਕਿਸੇ ਸਤਿਗੁਰੂ ਸਾਹਿਬ ਹੈ ਤੇ ਇੱਕੋ ਜੋਤ ਜਿਸ ਰੂਪ ਦੇ ਵਿੱਚ ਜਿਸ ਅਵਸਥਾ ਦਾ ਧਿਆਨ ਧਰਦੇ ਉਹਨਾਂ ਨੂੰ ਉਹ ਦਰਸ਼ਨ ਹੁੰਦੇ ਨੇ ਇੱਕ ਮਹਾਤਮਾ ਹੋਏ ਨੇ ਬੈਠਿਆ ਸੇਵਕਾਂ ਦੇ ਵਿੱਚ ਬੜੀ ਉੱਚੀ ਸਿੱਖਾਂ ਦਾ ਬੜਾ ਵੱਡਾ ਨਾਮ ਉਹਨਾਂ ਦਾ ਬੈਠੇ ਇੱਕਦਮ ਕਹਿਣ ਲੱਗ ਪਏ ਧਿਆਨ ਤੇ ਗਿਆ ਕਹਿਣ ਲੱਗੇ ਬਾਬਾ ਕਾਲੂ ਮੇਰੇ ਗੁਰਦੇਵ ਦੇ ਚਿਹਰੇ ਦੇ ਉੱਪਰ ਚਪੇੜਾ ਨਾਮ ਆ ਉੱਚੀ ਉੱਚੀ ਰੋਣ ਲੱਗ ਪਏ ਕਾਫੀ ਸਮੇਂ ਬਾਅਦ ਸੁਰ ਥੱਲੇ ਆਈ ਪੁੱਛਿਆ ਮਹਾਤਮਾ ਜੀ ਕੀ ਕਾਰਨ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲਿਆਂ ਨੇ ਉਹਨਾਂ ਦੀ ਸਾਖੀ ਲਿਖਣਾ ਕੀਤੀ ਹੈ ਬਾਬਾ ਸ਼ਾਮ ਸਿੰਘ ਜੀ ਜਿਹਨਾਂ 70 ਸਾਲ ਸ੍ਰੀ ਹਰਿਮੰਦਰ ਸਾਹਿਬ ਬਿਨਾਂ ਤਨਖਾਹ ਤੋਂ ਲਗਾਤਾਰ ਇੱਕ ਰਸ ਕੀਰਤਨ ਕੀਤਾ 70 ਸਾਲ ਲਗਾਤਾਰ ਤੇ ਕਹਿਣ ਲੱਗੇ ਸਤਿਗੁਰਾਂ ਦੇ ਉਸ ਰੂਪ ਦੇ ਦਰਸ਼ਨ ਹੋ ਰਹੇ ਸਨ ਜਦੋਂ ਸੱਚਾ ਸੌਦਾ ਕਰਕੇ ਵਾਪਸ ਆਏ ਤੇ ਨਨਕਾਣਾ ਸਾਹਿਬ ਦੇ ਬਾਰ ਬਾਰ ਇੱਕ ਛੱਪੜ ਦੇ ਕਿਨਾਰੇ ਤੇ ਕਰੀਰ ਦੇ ਬੂਟੇ ਦੇ ਲਾਗੇ ਬਹਿ ਗਏ ਪਿਤਾ ਬਾਬਾ ਕਾਲੂ ਜੀ ਨੇ ਜਾ ਕੇ ਬਾਹਾਂ ਤੋਂ ਫੜ ਕੇ ਜਦੋਂ ਚਪੇੜ ਮਾਰੀ ਬੇਬੇ ਨਾਨਕੀ ਅੱਗੇ ਹੋ ਗਈ ਇਹ ਸੀਨ ਵੇਖ ਕੇ ਮੇਰੇ ਤੋਂ ਜਰਿਆ ਨਹੀਂ ਗਿਆ ਸਾਡੇ ਤੋਂ ਤਾਂ ਹੀ ਨਿਕਲ ਗਈਆਂ ਉੱਚੀ ਉੱਚੀ ਰੋਣ ਲੱਗ ਪਏ ਕਿ ਸਤਿਗੁਰੂ ਜੀ ਦੀ ਕੇਵਲ ਇੰਨੀ ਉਮਰਾਂ ਸੀ ਪਰ ਜਿਸ ਰੂਪ ਜਿੱਥੇ ਧਿਆਨ ਟਿਕਾਉਂਦੇ ਨੇ ਉਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਕਿਰਪਾ ਕਰਕੇ ਮਿਹਰ ਕਰਕੇ ਦਰਸ਼ਨ ਦਿੰਦੇ ਨੇ ਇਸੇ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰਬਾਣੀ ਚ ਕਿਹਾ ਹੈ ਨਾਰ ਨਾ ਪੁਰਖ ਨਾ ਪੰਖ ਨੂੰ ਸੱਚੋ ਚਤੁਰ ਸਰੂਪ ਉਹ ਵਾਹਿਗੁਰੂ ਪਰਮੇਸ਼ਰ ਅਨਸ਼ਿਜ ਗਾਤ ਉਹ ਕਮਜ਼ੋਰੀ ਤੋਂ ਰਹਿਤ ਵਡੇਪੇ ਤੋਂ ਰਹਿਤ ਹੈ ਵਾਹਿਗੁਰੂ ਜੀ
ਆਜਿਜ ਨਾ ਬਾਤ
ਉਹ ਪਰਮੇਸ਼ਰ ਕਿਸੇ ਦਾ ਆਜਿਜ ਨਹੀਂ ਮੁਤਾਜ ਨਹੀਂ ਕਿਸੇ ਦਾ ਐਸਾ ਵਾਹਿਗੁਰੂ ਜਾਂ ਕਿਸੇ ਗੱਲੇ ਕਿਸੇ ਰੰਚਕ ਮਤ ਥੋੜੀ ਬਹੁਤੀ ਗੱਲ ਚ ਵੀ ਉਹ ਕਿਸੇ ਦੇ ਮੁਤਾਜ ਨਹੀਂ ਹਨ
ਅਨਚੰਜ ਗਾਤ
ਗਾਤ ਵਜੂਦ ਅਨਚੰਜ ਅਡੋਲ ਹੈ ਪਰਮੇਸ਼ਰ ਦਾ ਝਗੜੇ ਝਾਂਜਿਆਂ ਤੋਂ ਰਹਿਤ ਹਨ
ਅਨਰੰਜ ਬਾਤ
ਨਾਰਾਜ਼ ਨਹੀਂ ਹੁੰਦੇ ਵਾਹਿਗੁਰੂ ਜੀ ਕਦੇ ਵੀ ਕਿਸੇ ਨਾਲ
ਅਨਟੁੱਟ ਭੰਡਾਰ
ਇਹ ਪਰਮੇਸ਼ਰ ਤੁਹਾਡੀਆਂ ਭੰਡਾਰਾ ਜਿਹੜਾ ਹੈ ਨਾ ਬਖਸ਼ਾਂ ਦਾ ਅਨਟੁੱਟ ਹੈ ਵਾਹਿਗੁਰੂ ਜੀ
ਅਨਠੱਟ ਅਪਾਰ
ਇਹ ਪਰਮੇਸ਼ਰ ਅਨਠੱਟ ਕਿਸੇ ਦੇ ਠੱਟ ਬਣਾਉਣ ਵਾਲੇ ਨੇ ਤੁਹਾਨੂੰ ਕੋਈ ਥਾਪਣ ਵਾਲਾ ਨਹੀਂ ਇਹ ਨਹੀਂ ਕਿ 5-7 ਬੰਦਿਆਂ ਨੇ ਇਕੱਠਿਆਂ ਹੋ ਕੇ ਥਾਪ ਦਿੱਤਾ ਜਾਂ ਲੋਕਾਂ ਇਕੱਠੇ ਹੋ ਕੇ ਵੋਟਾਂ ਪਾ ਕੇ ਕੋਈ ਪ੍ਰਧਾਨ ਬਣਾ ਲਿਆ ਕੋਈ ਮੈਂਬਰ ਬਣਾ ਲਿਆ ਪ੍ਰਧਾਨ ਮੰਤਰੀ ਬਣਾ ਲਿਆ ਪ੍ਰੈਜੀਡੈਂਟ ਬਣਾ ਲਿਆ ਐਸੀ ਕੋਈ ਗੱਲ ਨਹੀਂ ਆਪ ਥਾਪਣ ਤੋਂ ਰਹਿਤ ਹੋ ਵਾਹਿਗੁਰੂ ਪਰਮੇਸ਼ਰ ਆਪ ਆਪ ਜੀ ਦਾ ਅੰਤ ਪਾਰਾਵਾਰ ਨਹੀਂ ਹੈ ਪਾਰਾਵਾਰ ਤੋਂ ਰਹਿਤ ਹੋ ਤੇਰਾ ਧਰਮ ਦੈਵੀ ਕਾਨੂੰਨ ਅਦ੍ਰਿਸ਼ਟ ਰੂਪ ਵਿੱਚ ਵਰਤ ਰਿਹਾ ਹੈ ਪਰਮੇਸ਼ਰ ਆਢੀਠ ਧਰਮ ਐਸਾ ਧਰਮ ਹੈ ਜਿਹੜਾ ਅਦ੍ਰਿਸ਼ ਰੂਪ ਵਿੱਚ ਦਿਸਦਾ ਨਹੀਂ ਵਰਤ ਰਿਹਾ ਹੈ
ਢੀਠ ਕਰਮ
ਤੇਰੇ ਕਰਮ ਜਿਹੜੇ ਕਾਰਨ ਬਹੁਤ ਢੀਠ ਭਾਵ ਸਖਤ ਨੇ ਸਖਤ ਮਤਲਬ ਨਧੜਕ ਨੇ ਉਹ ਕਾਰਨਾਮੇ ਜਿਹੜੇ ਬਦਲੇ ਨਹੀਂ ਜਾ ਸਕਦੇ ਹਮੇਸ਼ਾ ਕਾਇਮ ਰਹਿਣ ਵਾਲੇ ਅਣਬ੍ਰਣ ਅਨੰਤ ਹੇ ਵਾਹਿਗੁਰੂ ਤੂੰ ਅਣਬ੍ਰਣ ਜ਼ਖਮ ਤੋਂ ਰਹਿੰਦਿਆਂ ਤੈਨੂੰ ਕੋਈ ਜ਼ਖਮ ਨਹੀਂ ਕਰ ਸਕਦਾ ਜਾਂ ਰੋਗਾਂ ਤੋਂ ਵੀ ਰਹਿਤ ਹੈ ਹੇ ਵਾਹਿਗੁਰੂ ਐਸਾ ਜਾਂ ਬ੍ਰਣ ਵਰਨ ਆਸ਼ਰਮਾਂ ਤੋਂ ਰਹਿਤ ਹੈ ਅਨੰਤ ਬੇਅੰਤ ਸਰੂਪ ਹੋ ਜੀ ਆਪ
ਦਾਤਾ ਮਹੰਤ
ਸਭ ਜੀਵਾਂ ਦਾ ਦਾਤਾ ਮਹੰਤ ਪੂਜਨੀਕ ਹੋ ਵੱਡੇ ਹੋ
ਹਰ ਬੋਲ ਮਨਾ ਛੰਦ ਤਵੈ ਪ੍ਰਸਾਦ
ਹੇ ਵਾਹਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਕਲਗੀ ਵਾਲੇ ਪਿਤਾ ਬਾਜਾ ਵਾਲੇ ਸਤਿਗੁਰੂ ਜੀ ਕਹਿੰਦੇ ਆ ਹਰ ਬੋਲ ਮਨਾ ਛੰਦ ਉਚਾਰਨ ਕਰ ਰਹੇ ਹਾਂ
ਕਰੁਣਾਲਿਆ ਹੈ
ਹੇ ਵਾਹਿਗੁਰੂ ਆਪ ਕਰੁਣਾਲਿਆ ਕਿਰਪਾ ਦਾ ਘਰ ਹੈ ਤੂੰ
ਹਰ ਕਾਲਿਆ ਹੈ
ਹੇ ਪਰਮੇਸ਼ਰ ਜਾਂ ਦਿਆਲੂ ਹੈ ਆਪ ਕਿਰਪਾਲੂ ਹੈ ਹਰ ਕਾਲਿਆ ਹੈ ਵੈਰੀਆਂ ਨੂੰ ਕਾਲੇ ਨਾਸ ਕਰਨ ਵਾਲੇ ਹੋ
ਖਲ ਖੰਡਨ ਹੈ
ਦੁਸ਼ਟਾਂ ਨੂੰ ਕੱਟਣ ਵਾਲੇ ਹੋ ਜੀ
ਮਹਿ ਮੰਡਨ ਹੈ
ਮਹਿ ਧਰਤੀ ਨੂੰ ਸਿਰਜਣਹਾਰ ਜਾਂ ਸਜਾਉਣ ਵਾਲੇ ਹੋ ਆਪ
ਜਗਤੇਸ਼ਵਰ ਹੈ,
ਸਾਰੇ ਜਗ ਦਾ ਮਾਲਕ ਹੈ ਵਾਹਿਗੁਰੂ ਪਰਮੇਸ਼ਰ, ਤੂੰ ਆਪ
ਪਰਮੇਸ਼ਵਰ ਹੈ,
ਪਰਮੇਸ਼ਵਰ ਹੈ ਪ੍ਰਾਣਕ ਮਤ ਅਨੁਸਾਰ ਪੰਜ ਈਸ਼ਵਰ ਜਿਹੜੇ ਉਹਨਾਂ ਵਿੱਚੋਂ ਵੱਡਾ ਪਰਮੇਸ਼ਰ ਤੂੰ ਹੈ, ਉਹਨਾਂ ਪੰਜਾਂ ਵਿੱਚ ਵੀ ਆਪ ਜੀ ਦੀ ਚੇਤਨ ਸਦਾ ਹੈ ਜੀ,
ਕਲ ਕਾਰਨ ਹੈ,
ਕਲ ਸ਼ਾਂਤੀ ਅਥਵਾ ਸੁੰਦਰਤਾ ਨੂੰ ਪੈਦਾ ਕਰਨ ਵਾਲੇ ਹੋ, ਉਹਦਾ ਕਾਰਨ ਸੁੰਦਰਤਾ ਦਾ ਤੁਸੀਂ ਆਪ ਹੋ, ਜਾਂ ਕਲ ਲੜਾਈ ਜੰਗ ਯੁੱਧ ਦਾ ਕਾਰਨ ਵੀ ਤੁਸੀਂ ਹੀ ਹੋ ਵਾਹਿਗੁਰੂ ਜੀ,
ਸਰਬੇ ਉਬਾਰਨ ਹੈ,
ਸਾਰਿਆਂ ਨੂੰ ਬਚਾਉਣ ਵਾਲੇ ਵੀ ਤੁਸੀਂ ਹੋ ਆਪ,
ਧ੍ਰਿਤ ਕੇ ਧਰਨ ਹੈ,
ਧੀਰਜ ਨੂੰ ਧਾਰਨ ਵਾਲਾ ਹੈ ਵਾਹਿਗੁਰੂ, ਧਰਨ ਧਰਤੀ ਨੂੰ ਧੀਰਜ ਦੇਣ ਵਾਲੇ ਹੋ,
ਜਗ ਕੇ ਕਾਰਨ ਹੈ,
ਜਗ ਦਾ ਅਸਧਾਰਨ ਕਾਰਨ ਆਪ, ਵਿਸ਼ੇਸ਼ ਕਾਰਨ ਜਿਹੜਾ ਆਪ ਹੋ ਵਾਹਿਗੁਰੂ ਜੀ,
ਮਨ ਮਾਨਿਆ ਹੈ,
ਮਨ ਮਾਨਿਆ ਹੈ ਪਰਮੇਸ਼ਰ, ਮਨ ਕਰਕੇ ਮਾਨੇ ਪੂਜਣ ਯੋਗ ਹੋ,
ਜਗ ਜਾਣਿਆ ਹੈ
ਸਾਰਾ ਸੰਸਾਰ ਜਾਣੇ, ਜਾਣਦਾ ਆਪ ਜੀ ਨੂੰ ਪਾ, ਸਾਰੇ ਸੰਸਾਰ ਵਿੱਚ ਆਪ ਪ੍ਰਸਿੱਧ ਹੋ, ਸਾਰੇ ਜਾਣਦੇ ਹਨ,
ਸਰਵੰ ਭਰ ਹੈ,
ਸਾਰਿਆਂ ਨੂੰ ਸਰਵੰ ਭਰ ਹੈ, ਸਾਰਿਆਂ ਨੂੰ ਭਰ ਭਰਨ ਵਾਲੇ ਹੋ ਵਾਹਿਗੁਰੂ ਜੀ, ਸਾਰਿਆਂ ਦੀ ਪੂਰਤੀ ਕਰਨ ਵਾਲੇ ਹੋ, ਜਾਂ ਪਾਲਣਾ ਪੋਸਣਾ ਕਰਨ ਵਾਲੇ ਹੋ,
ਸਰਵੰ ਕਰ ਹੈ,
ਸਾਰਿਆਂ ਨੂੰ ਕਰ ਪੈਦਾ ਕਰਨ ਵਾਲੇ ਵੀ ਆਪ ਹੋ ਵਾਹਿਗੁਰੂ ਜੀ,
ਸਰਵ ਪਾਸੇ ਹੈ,
ਸਾਰੇ ਦੇ ਪਾਸੇ ਅੰਗ ਸੰਗ ਵਸ ਰਹੇ ਹੋ ਆਪ ਪਰਮੇਸ਼ਰ,
ਸਰਵ ਨਾਸ਼ ਹੈ,
ਸਾਰਿਆਂ ਨੂੰ ਨਾਸ ਕਰਨ ਵਾਲੇ ਵੀ ਆਪ ਹੀ ਹੋ ਜੀ,
ਕਰੁਣਾ ਕਰ ਹੈ,
ਇਹਨੂੰ ਪਾਠ ਕਰਨਾ ਕਰੁਣਾ ਕਰ ਹੈ, ਤਿੰਨ ਅੱਖਰ ਪਹਿਲਾਂ ਦੋ ਮਗਰੋਂ ਕਰੁਣਾਕਰ ਪਾਠ ਨੀ ਕਰਨਾ, ਟਕਸਾਲੀ ਪਾਠ ਹੈ ਕਰੁਣਾ ਕਰ ਹੈ, ਹੇ ਵਾਹਿਗੁਰੂ ਤੂੰ ਕਰੁਣਾ ਕਰ, ਕਿਰਪਾ ਦੀ ਖਾਣ ਹੈ, ਹੇ ਵਾਹਿਗੁਰੂ ਜਾਂ ਕਿਰਪਾ ਕਰਨ ਵਾਲੇ ਆਪ ਹੋ ਵਾਹਿਗੁਰੂ ਜੀ,
ਵਿਸ਼ਵੰਬਰ ਹੈ,
ਵਿਸ਼ਵੰਬਰ ਹੈ ਹੇ ਪਰਮੇਸ਼ਰ, ਸਾਰੇ ਸੰਸਾਰ ਦੀ ਪੂਰਤੀ ਕਰਨ ਵਾਲੇ ਆਪ ਹੋ,
ਸਰਵੇਸ਼ਵਰ ਹੈ,
ਸਰਵੇਸ਼ਵਰ ਹੈ ਸਭ ਦਾ ਪ੍ਰੇਰਕ ਮਾਲਕ ਹੋ ਆਪ,
ਜਗਤੇਸ਼ਵਰ ਹੈ,
ਸਾਰੇ ਜਗ ਦਾ ਈਸ਼ਵਰ ਮਾਲਕ ਆਪ ਹੋ ਵਾਹਿਗੁਰੂ ਜੀ,
ਬ੍ਰਹਿਮੰਡਸ ਹੈ,
ਸਾਰੇ ਬ੍ਰਹਿਮੰਡਾਂ ਦਾ ਈਸ਼ਵਰ ਰੂਪ ਆਪ ਹੋ, ਜਾਂ ਆਸਰਾ ਰੂਪ ਆਪ ਹੋ ਜੀ,
ਖਲ ਖੰਡਸ ਹੈ,
ਖਲ ਮੂਰਖਾਂ ਦੁਸ਼ਟਾਂ ਨੂੰ ਨਾਸ ਕਰਨ ਵਾਲਾ ਹੈ ਵਾਹਿਗੁਰੂ,
ਪਰ ਤੇ ਪਰ ਹੈ,
ਪਰੇ ਤੋਂ ਪਰੇ ਅਪਰਪਾਰ ਪਰਮੇਸ਼ਰ ਹੈ, ਐਸਾ ਜਾਂ ਪਰ ਪਰ ਤੇ ਪਰ ਹੈ, ਪਰੇ ਤੋਂ ਪਰੇ ਹੋ ਆਪ,
ਕਰੁਣਾ ਕਰ ਹੈ,
ਕਰੁਣਾ ਕਰ ਹੈ, ਕਿਰਪਾ ਕਰਨ ਵਾਲਾ ਹੈ, ਜਾਂ ਕਿਰਪਾ ਦੀ ਖਾਣ ਆਪ ਖਜ਼ਾਨਾ ਆਪ ਹੋ ਵਾਹਿਗੁਰੂ ਜੀ,
ਅਜਪਾ ਜਪ ਹੈ,
ਅਜਪਾ ਜਪ ਹੈ, ਜਪ ਕਰਕੇ ਵੀ ਅਜਪਾ ਜਪਣ ਤੋਂ ਰਹਿਤ ਹੈ ਤੂੰ, ਤੇਰਾ ਨਾਮ ਜਪਦੇ ਨੇ, ਇਹ ਨਹੀਂ ਜਿਹਨੇ ਨਾਮ ਜਪ ਲਿਆ ਉਹਨੇ ਸਮੁੱਚੇ ਰੂਪ ਵਿੱਚ ਤੁਹਾਡਾ ਅੰਤ ਪਾ ਲਿਆ, ਅੰਤ ਨਾ ਪਾਪ ਦੇਵ ਸਭੇ ਮੁਨ, ਇੰਦਰ ਮਹਾ ਸ਼ਿਵ ਜੋ ਕਰੀ, ਹੁਣ ਵੇਦ ਬਾਰੇ ਚ ਵਿਚਾਰ ਰਹੇ ਹੋ, ਹਰ ਜਾਪ ਨਾ ਛੱਡੋ ਇਹ ਕਰੀ, ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕਹੋ, ਗੁਰਜੋਤ ਅਰਜਨ ਵਾਹਿ ਤਰੀ, ਅੰਤਰ ਪਾਤ ਦੇਵ ਸਭੇ ਮੁਨ, ਸਾਰੇ ਮੁਨੀ ਦੇਵਤੇ ਤੇਰਾ ਅੰਤ ਨਹੀਂ ਪਾ ਸਕਦੇ, ਇਸੇ ਤਰ੍ਹਾਂ ਅਜਾਪਾ ਜਪ ਹੈ, ਜਿੰਨਾ ਮਰਜ਼ੀ ਕੋਈ ਜਾਪ ਕਰ ਲੈ, ਜਪ ਕਰਕੇ ਵੀ ਅਜਾਪਾ ਜਪਣ ਤੋਂ ਰਹਿਤ ਹੈ, ਪਰਮੇਸ਼ਰ ਪਾਉ, ਸਾਰੀ ਦੁਨੀਆਂ ਆਪ ਜੀ ਦੇ ਜਾਪ ਨੂੰ ਜਪ ਰਹੀ ਹੈ ਵਾਹਿਗੁਰੂ ਜੀ, ਪਰ ਤੂੰ ਐਸਾ ਜਾਪ ਦਾ ਵਿਸ਼ਾ ਨਹੀਂ, ਉਹਨਾਂ ਦਾ ਵਿਸ਼ਾ ਨਹੀਂ ਬਣਦਾ, ਇਹਦੀ ਇਸ ਤਰ੍ਹਾਂ ਸਮਝ ਲਗੇ ਕਿ ਜਿਵੇਂ ਕੋਈ ਆਪਾਂ ਚੀਜ਼ ਕੋਈ ਪਦਾਰਥ ਬਾਜ਼ਾਰ ਵਿੱਚੋਂ ਲੈਣ ਜਾਈਏ, ਮਨ ਵਿੱਚ ਉਹਦਾ ਚਿੰਤਨ ਹੁੰਦਾ, ਖਿਆਲ ਹੁੰਦਾ ਕਿ ਆਹ ਚੀਜ਼ ਆਪਾਂ ਛਕਣ ਵਾਸਤੇ ਬਣਾਉਣ ਵਾਸਤੇ ਕੋਈ ਲਿਆਉਣੀ, ਮਠਿਆਈ ਲੈਣ ਦੀ ਜਾਂ ਕੋਈ ਹੋਰ ਚੀਜ਼ ਲੈਣ ਦੀ, ਮਨ ਵਿੱਚ ਉਹਦਾ ਕੁਦਰਤੀ ਚਿੰਤਨ ਚੱਲਦਾ, ਜਦੋਂ ਲੈ ਆਉਂਦਾ ਲਿਆ ਕੇ ਉਹਨੂੰ ਛਕ ਲਿਆ, ਉਹ ਵਿਸ਼ਾ ਭੋਗ ਹੋ ਗਿਆ, ਉਹ ਪਦਾਰਥ ਭੋਗਿਆ ਗਿਆ, ਇਹਦੀ ਇਸ ਤਰ੍ਹਾਂ ਸਮਝ ਲੱਗੇ ਕਿ ਉਹ ਪਰਮੇਸ਼ਰ ਦਾ ਜਾਪ ਕਰਨ ਦੇ ਨਾਲ ਸਾਰੀ ਦੁਨੀਆਂ ਦੇ ਲੋਕ ਜਿੰਨਾ ਮਰਜ਼ੀ ਉਹਦਾ ਜਾਪ ਕਰ ਰਹੇ ਨੇ, ਪਰ ਤੂੰ ਜਪ ਦਾ ਵਿਸ਼ਾ ਨਹੀਂ, ਇਹ ਲੋਕ ਤੇਰਾ ਜਾਪ ਕਰਕੇ ਜਾਂ ਆਪ ਜੀ ਦਾ ਜਾਪ ਰਸਨਾ ਤੋਂ ਜਪਿਆ ਨਹੀਂ ਜਾ ਸਕਦਾ, ਵਾਹਿਗੁਰੂ ਪਰਮੇਸ਼ਰ ਐਸਾ ਐਸਾ ਬੇਅੰਤ ਹੈ, ਤੂੰ ਜਾਪ ਕਰ ਕਰਕੇ ਵੀ ਤੇਰਾ ਅੰਤ ਨਹੀਂ ਕੋਈ ਪਾ ਸਕਦਾ, ਸਮਗਰ ਰੂਪ ਵਿੱਚ ਵਾਹਿਗੁਰੂ ਤੇਰੇ ਇੱਕ ਮੂਰਤੀ ਦੇ ਰੂਪ ਵਿੱਚ ਕਲਪ ਕੇ ਸਥਾਪਨ ਨਹੀਂ ਕੀਤਾ ਜਾ ਸਕਦਾ, ਤੂੰ ਇਸ ਤਰ੍ਹਾਂ ਇੱਕ ਮੂਰਤੀ ਪਰਮੇਸ਼ਰ ਦੇ ਗੁਰੂਆਂ ਦੇ ਅਵਤਾਰਾਂ ਦੇ ਪੈਗੰਬਰਾਂ ਦੇ ਸੰਤਾਂ ਮਹਾਤਮਾ ਮਹੰਤਾਂ ਦੇ ਆ, ਬੇਅੰਤ ਮੂਰਤਾਂ ਫੋਟੋਆਂ ਸਰੂਪ ਤੁਹਾਨੂੰ ਮਿਲਣਗੇ, ਪਰ ਵਾਹਿਗੁਰੂ ਜੀ ਦੀ ਕੋਈ ਮੂਰਤੀ ਤੁਹਾਨੂੰ ਨਹੀਂ ਮਿਲੇਗੀ, ਮੂਰਤੀ ਸਥਾਪਨ ਤੋਂ ਰਹਿਤ ਹੈ
ਤੂੰ,
ਪਰਮੇਸ਼ਰ ਕ੍ਰਿਤ ਹਰ ਤਰ੍ਹਾਂ ਦੀ ਕਿਰਤ ਪਾ ਕਰਨੀ ਕਰਕੇ ਵੀ ਤੂੰ ਕ੍ਰਿਤ ਹੈ, ਸੰਸਾਰ ਦੀ ਸਾਰੀ ਕਿਰਤ ਵਿੱਚ ਤੂੰ ਵਿਆਪਕ ਆ, ਤੇਰੀ ਚੇਤਨ ਸਦਾ ਚੱਲ ਰਹੀ ਆ, ਪਰ ਫਿਰ ਵੀ ਤੂੰ ਨਿਰਲੇਪ ਆ, ਇਸ ਕਿਰਤ ਤੋਂ ਤੂੰ ਆਪ ਪਾਸੇ ਕਿਰਤ ਤੋਂ ਰਹਿਤ ਹੈ ਜਾਂ ਕੀਰਤੀ ਕਰਨ ਵਾਲਿਆਂ ਤੋਂ ਕਿਰਤ ਆਪ ਪਹੁੰਚ ਹੈ। ਜਿੰਨੀ ਮਰਜ਼ੀ ਕੋਈ ਕੀਰਤੀ ਕਰ ਲਏ ਉਹਨਾਂ ਦੀ ਫਿਰ ਪਹੁੰਚ ਤੋਂ ਪਰੇ ਹੈ ਜਾਂ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਜਾਂ ਅਕ੍ਰਿਤਾ ਸਰੀਰ ਦੇ ਆਕਾਰਾਂ ਨੂੰ ਕ੍ਰਿਤ ਬਣਾਉਣ ਵਾਲਾ ਵੀ ਤੂੰ ਜਾਂ ਕ੍ਰਿਤਾ ਨਾ ਕਰਨ ਯੋਗ ਕੰਮਾਂ ਨੂੰ ਕ੍ਰਿਤ ਕਰਨ ਵਾਲਾ ਆਪ ਸੋ ਐਸਾ ਪਰਮੇਸ਼ਰ ਹੈ ਤੂੰ
ਅੰਮ੍ਰਿਤਾ
ਅੰਮ੍ਰਿਤ ਹੈ ਪਰਮੇਸ਼ਰ ਅੰਮ੍ਰਿਤ ਵਿੱਚ ਵੀ ਅਮਰ ਕਰਨ ਦੀ ਸ਼ਕਤੀ ਰੂਪ ਹੋ ਕੇ ਤੂੰ ਵਰਤ ਰਿਹਾ ਅਮਰ ਕਰਨ ਦੀ ਸ਼ਕਤੀ ਅੰਮ੍ਰਿਤ ਚ ਤੁਹਾਡੀ ਆਪਣੇ ਆ ਪਰ ਮ੍ਰਿਤ ਮੁਰਦਿਆਂ ਨੂੰ ਅੰਮ੍ਰਿਤਾ ਅਮਰ ਜੀਵਨ ਪ੍ਰਦਾਨ ਕਰਨ ਵਾਲਾ ਵੀ ਤੂੰ ਹੈ ਪਰ ਫਿਰ ਵੀ ਉਸ ਤੋਂ ਨਿਰਲੇਪ ਹੈ ਅੰਮ੍ਰਿਤ ਹੈ ਅਮਰ ਵਾਲੇ ਦੇਵਤਿਆਂ ਦਾ ਅੰਮ੍ਰਿਤ ਐਸਾ ਜਿਹੜਾ ਅਕਾਲ ਕਰਨ ਵਾਲਾ ਹੈ
ਕਰੁਣਾ
ਕਿਰਪਾ ਨੂੰ ਕ੍ਰਿਤ ਕਰਨ ਵਾਲਾ ਹੈ ਜੀ ਪਰਮੇਸ਼ਰ ਨਾ ਕੀਤੇ ਜਾਣ ਵਾਲੇ ਕੰਮਾਂ ਨੂੰ ਕਰਨ ਵਾਲਾ ਹੈ
ਧਰਨੀ ਧਰਤ ਹੈ
ਧਰਨੀ ਦਾ ਧਰਤੀ ਦਾ ਆਸਰਾ ਰੂਪ ਵੀ ਆਪ ਹੈ ਵਾਹਿਗੁਰੂ ਪਰਮੇਸ਼ਰ
ਅਮਿਤੇਸ਼ਵਰ ਹੈ
ਹੇ ਵਾਹਿਗੁਰੂ ਤੂੰ ਅਮਰਤ ਅਥਵਾ ਬੇਅੰਤ ਸ਼ਕਤੀਆਂ ਦਾ ਮਾਲਕ ਹੈ
ਪਰਮੇਸ਼ਵਰ ਹੈ
ਸਭ ਤੋਂ ਵੱਡਾ ਈਸ਼ਵਰ ਮਾਲਕ ਹੈ ਤੂੰ
ਅਕਰਤਾ ਕਰਤ ਹੈ
ਨਾ ਕਰਿਓ ਕੰਮਾਂ ਨੂੰ ਕਰਨ ਵਾਲਾ ਹੈ ਜੀ
ਅੰਮ੍ਰਿਤਾ ਅੰਮ੍ਰਿਤ ਹੈ
ਅਮਰ ਵਿੱਚ ਅਮਰ ਸ਼ਕਤੀ ਭਰਨ ਵਾਲਾ ਹੈ
ਅਜਵਾ ਕਰਤ ਹੈ
ਅਜਜ ਕ੍ਰਿਤ ਕਾਰਨਾਮੇ ਕਰਨ ਵਾਲਾ ਹੈ ਤੂੰ
ਅੰਮ੍ਰਿਤਾ ਅੰਮ੍ਰਿਤ ਹੈ
ਅਮਰ ਤੋਂ ਵੀ ਅਮਰ ਪਦਵੀ ਬਖਸ਼ਿਸ਼ ਕਰਨ ਵਾਲਾ
ਨਰ ਨਾਇਕ ਹੈ
ਸਭ ਲੋਕਾਂ ਦਾ ਨਾਇਕ ਮਾਲਕ ਹੈ ਪ੍ਰੇਰਕ ਵਾਹਿਗੁਰੂ ਪਰਮੇਸ਼ਰ
ਹਲਕਾਇਕ
ਦੁਸ਼ਟਾਂ ਨੂੰ ਨਾਸ਼ ਕਰਨ ਵਾਲਾ ਹੈ ਵਾਹਿਗੁਰੂ ਜੀ
ਨਿਸਵੰਪਰ ਹੈ
ਸਾਰੇ ਸੰਸਾਰ ਦੀ ਪੂਰਤੀ ਪਾਲਣਾ ਕਰਨ ਵਾਲਾ ਹੈ ਆਪ
ਕਰੁਣਾਲਿਆ ਹੈ
ਕਿਰਪਾ ਦਾ ਕਰ ਦਿਆਲੂ ਸਰੂਪ ਹੈ ਤੂੰ
ਨਿਪ ਨਾਇਕ ਹੈ
ਰਾਜਿਆਂ ਦਾ ਮਾਲਕ ਚੱਕਰਵਰਤੀ ਪਾਤਸ਼ਾਹ ਹੈ ਤੂੰ ਵਾਹਿਗੁਰੂ
ਸਰਬ ਪਾਇਕ ਹੈ
ਪਰਮੇਸ਼ਰ ਤੂੰ ਸਾਰੇ ਜੀ ਤੇਰੇ ਪਾਇਕ ਸੇਵਕ ਹਨ
ਭਾਵ ਪੰਜਨ ਹੈ
ਸੰਸਾਰ ਜਨਮ ਮਰਨ ਨਾਸ਼ ਕਰਨ ਵਾਲਾ ਹੈ ਆਪ
ਅਰ ਗੰਜਨ ਹੈ
ਅਰ ਅੰਦਰੂਨੀ ਤੇ ਬਾਹਰੀ ਦੋਵਾਂ ਵੈਰੀਆਂ ਨੂੰ ਕੱਟਣ ਵਾਲਾ ਨਾਸ਼ ਕਰਨ ਵਾਲਾ
ਰਿਪ ਤਾਪਨ ਹੈ
ਅੰਦਰੂਨੀ ਦੁਸ਼ਮਣ ਕਾਮ ਕ੍ਰੋਧ ਲੋਭ ਅਹੰਕਾਰ ਉਹਨਾਂ ਨੂੰ ਤਾਪਨ ਸੰਤਾਪ ਦੁੱਖ ਦੇਣ ਵਾਲੇ ਜਿਹੜੇ ਉਹਨਾਂ ਨੂੰ ਆਪ ਰਿਪ ਤਾਪਣ ਉਹਨਾਂ ਨੂੰ ਤਾਪਣ ਵਾਲਾ ਸਤਾਉਣ ਵਾਲਾ ਨਾਸ਼ ਕਰਨ ਵਾਲਾ ਤੂੰ ਹੈ
ਜਪ ਜਾਪਨ ਹੈ
ਤੇ ਆਪ ਸਭ ਨੂੰ ਜਪ ਜਾਪ ਚ ਪਾਉਣ ਵਾਲਾ ਹੈ ਜੀ
ਅਕਲੰਕ੍ਰਿਤ ਹੈ
ਅਕਲੰਕ ਬੁੱਧੀ ਨੂੰ ਪੈਦਾ ਕਰਨ ਵਾਲਾ ਹੈ ਵਾਹਿਗੁਰੂ ਜੀ ਜਾਂ ਅਕਲੰਕ ਕਲਪਨਾ ਤੋਂ ਰਹਿਤ ਹੈ ਸਭ ਤਰ੍ਹਾਂ ਦੇ ਕੰਮ ਕਰਨ ਵਾਲਾ ਹੈ
ਸਰਵਾਕ੍ਰਿਤ ਹੈ
ਸਾਰੀ ਕਿਰਤ ਨੂੰ ਕਰਨ ਵਾਲਾ ਆਪ ਹੈ ਤੂੰ
ਕਰਤਾ ਕਰ ਹੈ
ਸਿਰਜਣਹਾਰ ਬ੍ਰਹਮ ਹੋ ਕੇ ਸਭ ਨੂੰ ਪੈਦਾ ਕਰਨ ਵਾਲਾ ਹੈ
ਹਰਤਾ ਹਰ ਹੈ
ਹਰ ਸ਼ਿਵ ਜੀ ਤੇ ਸਭ ਨੂੰ ਹਰਤਾ ਨਾਸ ਕਰਨ ਵਾਲਾ ਆਪ ਹੈ
ਪਰਮਾਤਮ ਹੈ
ਪਰਮ ਆਤਮ ਵੱਡੇ ਮਨ ਵਾਲਾ ਜਾਂ ਅਥਵਾ ਸਭ ਤੋਂ ਵੱਡੀ ਆਤਮਾ ਪਾਉ ਜਮੀਰ ਵਾਲੇ ਆਪ ਹੋ ਵਾਹਿਗੁਰੂ ਜੀ
ਸਰਵ ਆਤਮ ਹੈ
ਸਰਵ ਆਤਮ ਸਭ ਜੀਵਾਂ ਦੀ ਆਤਮਾ ਸਰੂਪ ਆਪ ਪਰਮੇਸ਼ਰ ਸਰਵ ਆਤਮ ਹੋ
ਆਤਮ ਬਸ ਹੈ
ਆਤਮ ਸਭ ਅੰਦਰ ਆਤਮਾ ਸਰੂਪ ਹੋ ਕੇ ਵਸ ਰਿਹਾ ਹੈ
ਜਸ ਕੇ ਜਸ ਹੈ
ਇਹ ਵਾਹਿਗੁਰੂ ਪਰਮੇਸ਼ਰ ਆਪ ਜਸ ਜਿਸ ਤਰ੍ਹਾਂ ਦਾ ਤੂੰ ਹੈ ਤੇਰੇ ਵਰਗਾ ਹੋਰ ਕੋਈ ਨਹੀਂ ਜਸ ਦਾ ਇੱਕ ਵੀ ਜਸ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੂੰ ਇਹ ਬਣਾ ਗਏ ਐਸਾ ਸਰੂਪ ਪਰਮੇਸ਼ਰ ਤੁਸੀਂ ਆਪ ਹੋ ਸਮਾਂ ਹੋ ਗਿਆ ਰੱਬੀ ਬਾਣੀ ਦੀ ਕਥਾ ਵਿਆਖਿਆ ਕਰਦੇ ਹਾਂ ਸੰਗਤ ਜਾਂ ਸਤਿਗੁਰਾਂ ਦੀ ਸ਼ਾਨ ਦੇ ਖਿਲਾਫ ਕੋਈ ਅੱਖਰ ਵਾਧਾ ਘਾਟਾ ਬੋਲਿਆ ਗਿਆ ਹੋਵੇ ਸੰਗਤ ਤੇ ਸਤਿਗੁਰੂ ਜੀ ਕਿਰਪਾ ਕਰਕੇ ਮੁਆਫੀ ਬਖਸ਼ਿਸ਼ ਕਰਨ ਅੱਗੇ ਵਾਸਤੇ ਸੋਤ ਸਪੈਂਡ ਕਥਾ ਕਰਨ ਦਾ ਬਲ ਸਿੱਖੀ ਕੇ ਸਾਸਾ ਸੰਗਮ ਹੋਣ ਦੀ ਤਾਕਤ ਨਾਮ ਬਾਣ ਦੀ ਦਾਤ ਪੂਰਨ ਗੁਰਸਿੱਖੀ ਦੀ ਦਾਤ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਲਗੀ ਵਾਲੇ ਪਾਤਸ਼ਾਹ ਬਾਜਾਂ ਵਾਲੇ ਸਤਿਗੁਰੂ ਜੀ ਆਪ ਕਿਰਪਾ ਕਰਕੇ ਬਖਸ਼ਿਸ਼ ਕਰਨ ਪਰਮਾਤਮਾ ਹੈ ਸਰਵਾਤਮਾ ਹੈ ਆਤਮ ਬਸ ਹੈ ਜਸ ਕੇ ਜਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।